ਕਾਕਾ ਆਇਆ ਸਿੰਘ ਦਾ ਡੇਰੇ ਵਿੱਚ ਆਉਣਾ। ਇੱਕ ਵਾਰ ਪਿਸ਼ਾਵਰ ਦੇ ਇਲਾਕੇ ਦੀਆਂ ਸੰਗਤਾਂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਆਈਆਂ ਅਤੇ ਆਪਣੇ ਨਾਲ ਇੱਕ ਪਚੰਗੀ ਲਿਆਈਆਂ ਜਿਸ ਦਾ ਨਾਂ ਆਇਆ ਸਿੰਘ ਸੀ। ਇਸ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਗੁਜ਼ਰ ਚੁੱਕੇ ਸਨ ਅਤੇ ਇਹ ਸੁਭਾਅ ਦੇ ਬਹੁਤ ਭੋਲੇ ਤੇ ਸਿੱਧੇ ਸਾਦੇ ਸਨ। ਘਰ ਦੇ ਕੰਮ ਕਾਜ ਵੱਲ ਬਹੁਤਾ ਧਿਆਨ ਨਹੀਂ ਸਨ ਦਿੰਦੇ। ਇਸ ਲਈ ਇਸ ਦੇ ਸੰਬੰਧੀਆਂ ਨੇ ਫੈਸਲਾ ਕੀਤਾ ਕਿ ਇਸ ਨੂੰ ਬਾਬਾ ਕਰਮ ਸਿੰਘ ਜੀ ਦੇ ਡੇਰੇ ਚੜਾ ਆਈਏ। ਹੋਤੀ ਪਹੁੰਚ ਕੇ ਇਨ੍ਹਾਂ ਨੇ ਕਾਕਾ ਆਇਆ ਸਿੰਘ ਨੂੰ ਬਾਬਾ ਜੀ ਦੇ ਪੇਸ਼ ਕੀਤਾ ਅਤੇ ਬੇਨਤੀ ਕੀਤੀ ਕਿ ਇਸ ਨੂੰ ਆਪਣੇ ਡੇਰੇ ਵਿੱਚ ਰੱਖ ਲਵੋ, ਅਸੀਂ ਇਸ ਨੂੰ ਆਪ ਦੇ ਸਪੁਰਦ ਕਰਦੇ ਹਾਂ। ਸਭ ਕੁਝ ਜਾਣਨ ਹਰ ਬਾਬਾ ਜੀ ਮੁਸਕਰਾ ਪਏ ਅਤੇ ਪੁੱਛਿਆ ਕਿ ਕਾਕਾ ਤੇਰਾ ਨਾਂ ਕੀ ਹੈ ਤੇ ਉਸਨੇ ਉੱਤਰ ਦਿੱਤਾ ਜੀ ਆਇਆ। ਬਾਬਾ ਜੀ ਨੇ ਹੱਸ ਕੇ ਆਖਿਆ ਕਿ ਇਹ ਕਹਿੰਦਾ ਹੈ ਕਿ ਮੈਂ ਆਇਆ ਹਾਂ, ਹੁਣ ਤੁਸੀਂ ਚੱਲੋ। ਪਾਸ ਲਾਲ ਸਿੰਘ ਸੇਵਾਦਾਰ ਗੜਵਾਈ ਖੜੇ ਸਨ। ਉਸਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਬਚਨ ਹਮੇਸ਼ਾ ਸੱਚੇ ਹੁੰਦੇ ਹਨ, ਇਵੇਂ ਹੀ ਹੋਵੇਗਾ ਤੇ ਬਾਬਾ ਜੀ ਨੇ ਉੱਤਰ ਦਿੱਤਾ ਕਿ ਹਾਂ, ਇੱਦਾਂ ਹੀ ਖੇਡ ਵਰਤੇਗੀ। ਬਾਬਾ ਜੀ ਦੇ ਹੁਕਮ ਅਨੁਸਾਰ ਕਾਕਾ ਆਇਆ ਸਿੰਘ ਨੂੰ ਸੇਵਾ ਵਿੱਚ ਲਾ ਦਿੱਤਾ ਗਿਆ। ਇਸ ਨੇ ਭਜਨ ਪਾਠ ਤੋਂ ਬਿਨਾਂ ਲੰਗਰ ਦੀ ਅਤੇ ਹੋਰ ਸੇਵਾ ਅਣਤੁੱਟ ਕੀਤੀ ਅਤੇ ਜਿਵੇਂ ਅੱਗੇ ਦੱਸਾਂਗੇ ਬਾਬਾ ਜੀ ਤੋਂ ਇਸ ਨੇ ਗੱਦੀ ਵੀ ਪ੍ਰਾਪਤ ਕੀਤੀ। ਸੰਤ ਜੀਵਨ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਲਿਖਣ ਲੱਗੇ ਕਈ ਲਿਖਾਰੀ ਉਹਨਾਂ ਦੀਆਂ ਕਰਾਮਾਤਾਂ ਵਰਣਨ ਕਰਨ ਤੇ ਹੀ ਵਧੇਰੇ ਜ਼ੋਰ ਦਿੰਦੇ ਹਨ, ਇਸ ਲਈ ਉਹਨਾਂ ਦੀ ਵਡਿਆਈ ਸਮਝਦੇ ਹਨ। ਇਹ ਠੀਕ ਹੈ ਕਿ ਪਾਠਕਾਂ ਲਈ ਕਰਾਮਾਤਾਂ ਦਾ ਵਰਣਨ ਦਿਲਚਸਪ ਹੁੰਦਾ ਅਤੇ ਕੁਝ ਉਤਸ਼ਾਹ ਵੀ ਉਤਪੰਨ ਹੁੰਦਾ ਹੈ, ਪਰ ਸੰਤ ਸੰਗਤਾਂ ਦੇ ਇਤਿਹਾਸ ਲਿਖਣ ਦਾ ਮੁੱਖ ਮੰਤਵ ਕੁਝ ਹੋਰ ਹੀ ਹੁੰਦਾ ਹੈ। ਜੇਕਰ ਕਰਾਮਾਤਾਂ ਦੀਆਂ ਕਿਸਮਾਂ ਤੇ ਉਹਨਾਂ ਦੀ ਪਿਛੋਕੜ ਗਿਣਨ ਲੱਗੀਏ ਤਾਂ ਇਹ ਇੱਕ ਬਹੁਤ ਲੰਮੀ ਕਹਾਣੀ ਬਣ ਜਾਂਦੀ ਹੈ, ਜੋ ਸਾਡੇ ਇਸ ਲੇਖ ਦੇ ਵਿਸ਼ੇ ਤੋਂ ਬਾਹਰ ਦੀ ਗੱਲ ਹੈ। ਪਾਠਕਾਂ ਦੀ ਗਿਆਤ ਲਈ ਅਸੀਂ ਬਹੁਤ ਹੀ ਸੰਖੇਪ ਦੱਸਦੇ ਹਾਂ ਤਾਂ ਜੋ ਸਾਧਾਰਨ ਜਗਿਆਸੂ ਭੁਲੇਖੇ ਵਿੱਚ ਨਾ ਰਹਿ ਸਕਣ। ਅਤੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਅਗਰ ਕੋਈ ਮਨੁੱਖ ਖਾਸ ਤੌਰ ਤੇ ਮਾਈ ਕਿਸੇ ਵੱਲੋਂ ਕੋਈ ਛੋਟਾ ਜਿਹਾ ਚਮਤਕਾਰ ਵੇਖ ਲਵੇ ਤਾਂ ਉਸਦੇ ਪਿੱਛੇ ਪੈ ਜਾਂਦੇ ਹਨ। ਉਸ ਮਹਾਂਪੁਰਸ਼ ਨੂੰ ਰੱਬ ਨੂੰ ਪਹੁੰਚਿਆ ਮੰਨ ਕੇ ਤਨ ਮਨ ਧਨ ਅਰਪਣ ਕਰਨ ਲੱਗ ਪੈਂਦੇ ਹਨ, ਉਸ ਤੇ ਸ਼ਰਧਾ ਲਿਆ ਕੇ ਜੇ ਕੋਈ ਉਸਦਾ ਇਸ਼ਟ ਵੀ ਹੈ ਤਾਂ ਉਸ ਨੂੰ ਵੀ ਭੁੱਲ ਜਾਂਦੇ ਹਨ, ਪਰ ਅੰਤ ਨੂੰ ਖੁਆਰ ਹੁੰਦੇ ਹਨ ਅਤੇ ਕਿਸੇ ਟਿਕਾਣੇ ਨਹੀਂ ਪਹੁੰਚਦੇ। ਮਿਸਾਲਾਂ ਦਾ ਘਾਟਾ ਨਹੀਂ। ਮੋਟੇ ਹਿਸਾਬ ਨਾਲ ਕਰਾਮਾਤਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਉਹ ਕਰਾਮਾਤਾਂ ਹਨ ਜੋ ਯੋਗ ਅਭਿਆਸ ਨਾਲ ਪ੍ਰਗਟ ਹੋ ਆਉਂਦੀਆਂ ਹਨ, ਜਾਂ ਅਨੇਕ ਪ੍ਰਕਾਰ ਦੇ ਜਾਪ ਤਪ ਅਤੇ ਸਾਧਨਾ ਕਰਨ ਨਾਲ ਕਈ ਪ੍ਰਕਾਰ ਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਅਜਿਹੀਆਂ ਕਰਾਮਾਤਾਂ ਪ੍ਰਾਪਤ ਕਰ ਲੈਣ ਵਾਲੇ ਲੋਕ ਮਾਇਆ ਦੇ ਤਿੰਨ ਗੁਣਾਂ ਵਿੱਚ ਹੀ ਵਿਚਰਦੇ ਹਨ ਅਤੇ ਮਨ ਦੇ ਅੰਦਰ ਦੀ ਮੈਂ ਭਾਵ ਹਉਮੈ ਸਮਾਪਤ ਨਹੀਂ ਹੁੰਦੀ, ਸਗੋਂ ਹੰਕਾਰ ਪ੍ਰਬਲ ਹੋ ਜਾਂਦਾ ਹੈ। ਇਸੇ ਲਈ ਜਨਮ ਮਰਨ ਦੇ ਚੱਕਰ ਵਿੱਚੋਂ ਨਾ ਆਪ ਨਿਕਲ ਸਕਦੇ ਹਨ ਅਤੇ ਨਾ ਆਪਣੇ ਸ਼ਰਧਾਲੂਆਂ ਨੂੰ ਕੱਢ ਸਕਦੇ ਹਨ। ਦੂਸਰੀਆਂ ਕਰਮਾਤਾਂ ਉਹ ਹੁੰਦੀਆਂ ਹਨ ਜੋ ਵਾਹਿਗੁਰੂ ਜੀ ਵਿੱਚ ਅਭੇਦ ਹੋ ਚੁੱਕੇ ਪੂਰਨ ਮਹਾਂਪੁਰਸ਼ਾਂ ਵੱਲੋਂ ਪ੍ਰਗਟ ਹੋਈਆਂ ਮਲੂਮ ਹੁੰਦੀਆਂ ਹਨ। ਇੱਥੇ ਮੈਂ ਨਹੀਂ ਹੁੰਦੀ, ਹੰਕਾਰ ਤੇ ਕ੍ਰੋਧ ਨਹੀਂ ਹੁੰਦਾ, ਕੇਵਲ ਕੁਦਰਤ ਜੋ ਵਾਹਿਗੁਰੂ ਜੀ ਦੇ ਅਧੀਨ ਅਤੇ ਹੁਕਮ ਵਿੱਚ ਹੈ ਉਹ ਕੰਮ ਕਰਦੀ ਹੈ। ਇਸ ਦਾ ਪ੍ਰਗਟਾ ਵੀ ਕਈ ਭਾਂਤ ਨਾਲ ਹੁੰਦਾ ਹੈ। ਕਈ ਵਾਰ ਮਹਾਂਪੁਰਸ਼ਾਂ ਦੇ ਮਨ ਦੇ ਦਇਆ ਦੀ ਲਹਿਰ ਜਾਂ ਉਹਨਾਂ ਦੀ ਰਸਨਾ ਤੋਂ ਨਿਕਲੇ ਬਚਨ ਜੋ ਸਭ ਵਾਹਿਗੁਰੂ ਦੀ ਰਜ਼ਾ ਅਤੇ ਹੁਕਮ ਵਿੱਚ ਹੁੰਦੇ ਹਨ ਤਤਕਾਲ ਆਪਣਾ ਅਸਰ ਦਿਖਾ ਦਿੰਦੇ ਹਨ। ਰੋਗੀਆਂ ਦੇ ਰੋਗ, ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ। ਸਾਰੀ ਕੁਦਰਤ ਬਦਲ ਸਕਦੀ ਹੈ। ਕਈ ਵਾਰ ਮਹਾਂਪੁਰਸ਼ਾਂ ਨੂੰ ਚਿੱਤ ਚੇਤੇ ਵੀ ਨਹੀਂ ਹੁੰਦਾ ਅਤੇ ਵਾਹਿਗੁਰੂ ਜੀ ਆਪਣੇ ਨਾਮ ਦੀ ਆਪ ਹੀ ਇਲਾਜ ਰੱਖਦੇ ਹਨ। ਪਹਿਲਾਦ ਜਲ ਅਗਨੀ ਅਤੇ ਧਰਤੀ ਦੇ ਦੋਖਾਂ ਤੋਂ ਕਿਵੇਂ ਬਚਿਆ? ਦੋਖੀਆਂ ਨੇ ਜਲ ਵਿੱਚ ਪਾਇਆ, ਪਾਣੀ ਨੇ ਡੋਬਿਆ ਨਹੀਂ, ਅਗਨੀ ਵਿੱਚ ਪਾਇਆ ਜਲਿਆ, ਧਰਤੀ ਨੇ ਆਪਣਾ ਬੰਧਨ ਨਹੀਂ ਪਾਇਆ। ਜਦ ਪਿਤਾ ਨਾਲ ਕਰ ਦੇਣ ਲਈ ਸ਼ਸਤਰ ਚੁੱਕਿਆ ਤਾਂ ਕਿਸੇ ਨੇ ਬਚਾਇਆ? ਨਾਮ ਦੇਵ ਦਾ ਛੱਪਰ ਕਿਸੇ ਨੇ ਬਣਾਇਆ? ਉਹਨਾਂ ਵਾਸਤੇ ਮੰਦਰ ਦਾ ਦਰਵਾਜ਼ਾ ਪੱਛਮ ਵੱਲ ਫੇਰ ਦਿੱਤਾ ਜੋ ਅੱਜ ਤੱਕ ਉਸੇ ਪਾਸੇ ਹੈ। ਬਾਬਾ ਕਰਮ ਸਿੰਘ ਜੀ ਤਾਂ ਧਿਆਨ ਅਸਥਿਤ ਸਨ, ਉਹਨਾਂ ਨੂੰ ਮਾਰਨ ਵਾਲੇ ਤੋਂ ਕਿਸੇ ਨੇ ਅਤੇ ਕਿਉਂ ਬਚਾਇਆ? ਜੋ ਪ੍ਰੇਮ ਦੇ ਇਫਜ਼ਾਨੇ ਵਿੱਚ ਸਿਪਾਹੀ ਬਣ ਕੇ ਪਰੇਡ ਵਿੱਚ ਆ ਸਕਦੇ ਹਨ ਉਹ ਹੋਰ ਕੀ ਨਹੀਂ ਕਰ ਸਕਦੇ? ਵਾਹਿਗੁਰੂ ਜੀ ਦੇ ਸੰਤਾਂ ਅਤੇ ਭਗਤਾਂ ਦੀ ਸਭ ਤੋਂ ਕਰਾਮਾਤ ਇਹੀ ਹੈ ਕਿ ਉਹ ਵਾਹਿਗੁਰੂ ਜੀ ਨੂੰ ਖੁਸ਼ ਕਰਕੇ ਉਹਨਾਂ ਨਾਲ ਇੱਕ ਹੋ ਜਾਂਦੇ ਹਨ। ਜਦ ਸਾਰੀ ਰਚਨਾ ਦਾ ਮਾਲਕ ਕਰਤਾ ਧਰਤਾ ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ, ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰ ਲੈਂਦਾ ਹੈ ਅਤੇ ਉਹਨਾਂ ਦੇ ਜੀਵਨ ਦੀ ਵਾਗ ਡੋਰ ਆਪਣੇ ਹੱਥ ਲੈਂਦਾ ਹੈ, ਤਾਂ ਕਿਹੜੀ ਵਸਤੂ ਹੈ ਜਿਸ ਤੋਂ ਉਹ ਵਾਂਝੇ ਹੋ ਸਕਦੇ ਹਨ? ਗੁਰਬਾਣੀ ਗਵਾਹ ਹੈ ਕਿ ਜੋ ਕੁਝ ਠਾਕੁਰ ਦਾ ਹੁੰਦਾ ਹੈ ਉਹ ਸਭ ਕੁਝ ਸੇਵਕ ਦਾ ਹੁੰਦਾ ਹੈ। ਸੇਵਕ ਆਪਣਾ ਆਪਾ ਭਾਵ ਮਿਟਾ ਚੁੱਕਿਆ ਹੈ, ਉਸ ਦੇ ਅੰਦਰ ਕਰਨ ਕਾਰਨ ਅਕਾਲ ਪੁਰਖ ਆਪ ਹੁੰਦਾ ਹੈ। ਉਹ ਵਾਹਿਗੁਰੂ ਜੀ ਵਿੱਚ ਅਭੇਦ ਹੋ ਚੁੱਕੇ ਹੁੰਦੇ ਹਨ, ਆਪਣੇ ਜਨ ਦੀ ਵਡਿਆਈ ਕਰਵਾ ਕੇ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਹਨ। ਅਜਿਹੀਆਂ ਹਸਤੀਆਂ ਇਸ ਧਰਤੀ ਤੇ ਜੀਵਾਂ ਨੂੰ ਇਸ ਦੁਨੀਆਂ ਦੇ ਦੁੱਖ ਮਿਟਾ ਕੇ ਸੁੱਖ ਵਿਖਾ ਸਕਦੀਆਂ ਹਨ ਅਤੇ ਉਨ੍ਹਾਂ ਦਾ ਪ੍ਰਲੋਕ ਵੀ ਸੁਧਾਰਨ ਦੀ ਸਮਰੱਥਾ ਰੱਖਦੀਆਂ ਹਨ। ਉਹ ਕੋਈ ਉਚੇਚੀ ਕਰਾਮਾਤ ਕਰਕੇ ਨਹੀਂ ਦਿਖਾਉਂਦੇ, ਇਹ ਸਭ ਕੁਝ ਉਨ੍ਹਾਂ ਦੇ ਆਤਮਕ ਮੰਡਲ ਦਾ ਸਹਿਜ ਸੁਭਾਅ ਹੀ ਪ੍ਰਗਟ ਹੁੰਦਾ ਹੈ। ਜਾਂ ਇਸ ਤਰ੍ਹਾਂ ਆਖ ਲਵੋ ਕਿ ਵਾਹਿਗੁਰੂ ਜੀ ਨਾਲ ਜੁੜੇ ਮਹਾਂਪੁਰਸ਼ਾਂ ਦੀਆਂ ਕਰਾਮਾਤਾਂ ਉਨ੍ਹਾਂ ਦੇ ਆਤਮ ਜੀਵਨ ਦਾ ਇੱਕ ਸਹਿਜ ਸੁਭਾਅ ਵਿਕਾਸ ਹੁੰਦੀਆਂ ਹਨ। ਸਭ ਕੁਝ ਵਾਹਿਗੁਰੂ ਜੀ ਦੇ ਆਪਣੇ ਵੱਲੋਂ ਹੁੰਦਾ ਹੈ। ਜੇ ਉਨ੍ਹਾਂ ਦੇ ਅਜਿਹੇ ਚਮਤਕਾਰ ਵਰਣਨ ਕਰਨ ਲੱਗੀਏ ਤਾਂ ਬੇਅੰਤ ਹਨ। ਉਨ੍ਹਾਂ ਦਾ ਸਾਰਾ ਜੀਵਨ ਹੀ ਅਨੋਖਾ ਹੁੰਦਾ ਹੈ ਅਤੇ ਉਨ੍ਹਾਂ ਦੀ ਹਰ ਗੱਲ ਵਿੱਚ ਹੀ ਉਚੇਚੀ ਝਲਕ ਹੁੰਦੀ ਹੈ। ਉਨ੍ਹਾਂ ਦਾ ਮਨ ਦਇਆ ਅਤੇ ਪਰ ਉਪਕਾਰ ਨਾਲ ਭਰਿਆ ਹੁੰਦਾ ਹੈ। ਸ਼ਰਧਾ ਅਤੇ ਪ੍ਰੇਮ ਨਾਲ ਸ਼ਰਨ ਆਏ ਦੁਨੀਆਦਾਰਾਂ ਦੇ ਲੋਕ ਪ੍ਰਲੋਕ ਦੇ ਦੁੱਖ ਨਿਵਿਰਤ ਕਰਦੇ ਰਹਿੰਦੇ ਹਨ। ਇਹ ਗੱਲ ਬਾਬਾ ਕਰਮ ਸਿੰਘ ਜੀ ਲਈ ਆਖੀ ਜਾ ਸਕਦੀ ਹੈ। ਆਪ ਨੇ ਅਨੇਕਾਂ ਜੀਵਾਂ ਦੇ ਸਰੀਰ ਦੇ ਰੋਗ, ਧਨ ਦੀ ਹੀਣਤਾ ਤੇ ਦੁੱਖ ਅਤੇ ਹੋਰ ਦੁਨਿਆਵੀ ਕਲੇਸ਼ ਕੱਠੇ, ਅਨੇਕਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਕਈ ਉੱਚੀਆਂ ਹਸਤੀਆਂ ਉਤਪੰਨ ਕੀਤੀਆਂ। ਸੰਤਾਂ ਦੇ ਜੀਵਨ ਤੋਂ ਸਾਨੂੰ ਵੱਡੀ ਪ੍ਰੇਰਣਾ ਇਹ ਮਿਲਦੀ ਹੈ ਕਿ ਜੋ ਜੀਵ ਇਸ ਦੁਨੀਆਂ ਵਿੱਚ ਆ ਕੇ ਆਪਣੇ ਸਤਿਗੁਰਾਂ ਦੇ ਪ੍ਰੇਮ ਵਿੱਚ ਸ਼ਰਧਾ ਵਿਸ਼ਵਾਸ ਨਾਲ ਗੁਰਬਾਣੀ ਦਾ ਅਭਿਆਸ ਕਰਦੇ ਹਨ, ਉਨ੍ਹਾਂ ਦੀ ਸਿੱਖਿਆ ਅਨੁਸਾਰਨ ਦਾ ਪੂਰਾ ਯਤਨ ਕਰਦੇ ਹਨ ਅਤੇ ਦੁਨਿਆਵੀ ਰਸ ਖਿੱਚਾਂ ਅਤੇ ਇੱਛਾਵਾਂ ਤੋਂ ਮੂੰਹ ਮੋੜਦੇ ਹਨ, ਪ੍ਰਤੱਖ ਹੀ ਵਾਹਿਗੁਰੂ ਜੀ ਉਨ੍ਹਾਂ ਦੇ ਬਣਦੇ ਹਨ। ਉਹ ਸੁਭਾਗੀਆਂ ਹਸਤੀਆਂ ਮੁੱਖਾਂ ਜੀਵਨ ਦਾ ਅਸਲੀ ਤੇ ਸਭ ਤੋਂ ਉੱਚਾ ਫਲ ਪ੍ਰਾਪਤ ਕਰਕੇ ਮੌਤ ਨੂੰ ਜਿੱਤ ਲੈਂਦੀਆਂ, ਇਸ ਦੁਨੀਆਂ ਵਿੱਚ ਪੂਰਨ ਸੁੱਖ ਸ਼ਾਂਤ ਆਦਰ ਹਾਸਲ ਕਰਨ ਅਤੇ ਸਰੀਰ ਛੱਡਣ ਮਗਰੋਂ ਹਮੇਸ਼ਾ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਵਰਾਜਦੀਆਂ ਹਨ। ਅਜਿਹੇ ਜੀਵਨ ਪੜ੍ਹ ਕੇ ਪਾਠਕਾਂ ਦੇ ਮਨ ਨੂੰ ਵੀ ਵਾਹਿਗੁਰੂ ਜੀ ਵੱਲ ਜਾਣ ਲਈ ਹੁਲਾਰਾ ਮਿਲਦਾ ਹੈ। ਬਾਬਾ ਜੀ ਦੇ ਮਨ ਦੀ ਦਇਆ ਅਤੇ ਅਨੇਕਾਂ ਪਰ ਉਪਕਾਰਾਂ ਵਿੱਚੋਂ ਕੁਝ ਕੁ ਉਦਾਹਰਣਾਂ ਪਾਠਕਾਂ ਦੀਆਂ ਜਾਣਕਾਰੀ ਅਤੇ ਦਿਲਚਸਪੀ ਲਈ ਵਰਣਨ ਕਰਦੇ ਹਾਂ, ਜੋ ਸਾਨੂੰ ਬਾਬਾ ਜੀ ਦੇ ਕਈ ਨਿਕਟਵਰਤੀ ਪ੍ਰੇਮੀਆਂ ਤੋਂ ਪ੍ਰਾਪਤ ਹੋਈਆਂ ਹਨ। ਇੱਕ ਛੋਟਾ ਜਿਹਾ ਜਲ ਜੀਵ ਸਮੁੰਦਰ ਦੀ ਥਾਂ ਨਹੀਂ ਪਾ ਸਕਦਾ, ਇਸੇ ਤਰ੍ਹਾਂ ਅਸੀਂ ਬਾਬਾ ਜੀ ਦੇ ਗੁਣਾਂ ਦਾ ਕੀ ਵਰਣਨ ਕਰ ਸਕਦੇ ਹਾਂ। ਤੁੱਛ ਬੁੱਧੀ ਅਨੁਸਾਰ ਕੁਝ ਪ੍ਰੇਮ ਭੇਟਾ ਕਰਨ ਦਾ ਹੀ ਯਤਨ ਕੀਤਾ ਹੈ। ਸੰਤ ਲੀਲਾ। ਬਾਬਾ ਕਰਮ ਸਿੰਘ ਜੀ ਨਿਰਲੇਪ ਤੇ ਪੂਰੇ ਤਿਆਗ ਦੀ ਮੂਰਤ ਸਨ। ਇਹ ਗੁਣ ਉਨ੍ਹਾਂ ਦੇ ਜੀਵਨ ਦੇ ਮੁੱਢ ਤੋਂ ਲੈ ਕੇ ਅੰਤ ਤੱਕ ਵੇਖਿਆ ਜਾਂਦਾ ਹੈ। ਦਿੱਲੀ ਦੀ ਲੁੱਟ ਸਮੇਂ ਆਪਣੀ ਖੁਸ਼ੀ ਨਾਲ ਭੇਟਾ ਕੀਤੇ ਗਏ ਹੀਰੇ ਤੇ ਮੋਹਰਾਂ ਆਪ ਨੇ ਸਵੀਕਾਰ ਨਹੀਂ ਕੀਤੇ। ਘਰ ਆ ਕੇ ਸੰਬੰਧੀਆਂ ਦਾ ਮਾਇਆ ਮੋਹ ਵੇਖ ਕੇ ਆਪ ਨੇ ਦੁਨੀਆਂ ਵੱਲੋਂ ਮਨ ਮੋੜ ਲਿਆ। ਜਦ ਸਤਿਗੁਰਾਂ ਨੇ ਨਿਕਟੀ ਹੋ ਕੇ ਵਿਖਾਇਆ ਤਾਂ ਆਪ ਨੇ ਨੌਕਰੀ ਅਹੁਦੇਦਾਰੀ ਦਾ ਲਾਲਚ ਅਤੇ ਦੁਨਿਆਵੀ ਜੀਵਨ ਨੂੰ ਹੀ ਤਿਆਗ ਦਿੱਤਾ। ਜਦ ਲੋਕ ਅਨੇਕਾਂ ਪਦਾਰਥ ਆਪ ਦੇ ਚਰਨਾਂ ਵਿੱਚ ਭੇਟਾ ਕਰਨ ਲਈ ਤਾਂਘਦੇ ਸਨ ਤਾਂ ਆਪ ਨੇ ਕਦੀ ਉਧਰ ਨਜ਼ਰ ਭਰ ਕੇ ਨਹੀਂ ਵੇਖਿਆ। ਵਸਤ ਉੱਥੇ ਦੀ ਉੱਥੇ ਪਈ ਰਹਿ ਜਾਂਦੀ, ਕੋਈ ਰੱਖ ਜਾਵੇ, ਕੋਈ ਚੁੱਕ ਕੇ ਲੈ ਜਾਵੇ। ਡੇਰੇ ਦੀ ਰਚਨਾ ਅਤੇ ਲੋਕਾਂ ਦੀ ਮਾਨਤਾ ਆਪ ਦੇ ਮਨ ਨੂੰ ਨਹੀਂ ਸੀ ਆਉਂਦੀ। ਪਰ ਜਦ ਡੇਰਾ ਬਣ ਹੀ ਗਿਆ ਤਾਂ ਆਪ ਜਲ ਵਿੱਚ ਕਮਲ ਵਾਂਗ ਨਿਰਲੇਪ ਰਹੇ। ਡੇਰੇ ਦੇ ਕਿਸੇ ਪ੍ਰਬੰਧ ਨਾਲ ਆਪ ਨੇ ਵਾਸਤਾ ਨਹੀਂ ਰੱਖਿਆ, ਨਾ ਰਸਤ ਨਾ ਮਾਇਆ ਆਦਿਕ ਦੇ ਆਉਣ ਜਾਣ ਵੱਲ ਧਿਆਨ ਦਿੱਤਾ। ਆਪ ਦੀ ਬਿਰਤੀ ਹਰ ਵੇਲੇ ਵਾਹਿਗੁਰੂ ਜੀ ਦੇ ਧਿਆਨ ਅਤੇ ਚਰਨਾਂ ਵਿੱਚ ਹੀ ਟਿਕੀ ਰਹਿੰਦੀ, ਇੱਕ ਰਸ ਆਪ ਜੀ ਮਗਨ ਰਹਿੰਦੇ। ਇੱਕ ਵਾਰ ਜੰਮੂ ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ ਨੇ ਇੱਕ ਗੰਭੀਰ ਕਿਸਮ ਦਾ ਫੋੜਾ ਨਿਕਲ ਆਇਆ ਜੋ ਕਿਸੇ ਇਲਾਜ ਨਾਲ ਵੀ ਠੀਕ ਨਹੀਂ ਹੋ ਸਕਿਆ। ਦੂਸਰਾ ਮਨ ਦੀ ਤੜਪਣ ਸੀ ਕਿ ਇੱਕ ਪੁੱਤਰ ਹੋਵੇ ਜੋ ਗੱਦੀ ਤੇ ਬੈਠੇ। ਬਾਬਾ ਕਰਮ ਸਿੰਘ ਜੀ ਦਾ ਜਸ ਦੂਰ ਦੂਰ ਤੱਕ ਫੈਲ ਚੁੱਕਿਆ ਸੀ। ਰਾਜੇ ਨੇ ਵੀ ਕਈ ਵਾਰ ਸੁਣਿਆ ਸੀ। ਹਰ ਪਾਸਿਓਂ ਲਾਚਾਰ ਹੋ ਚੁੱਕੇ ਰਾਜੇ ਨੂੰ ਬਾਬਾ ਜੀ ਦੇ ਦਰਸ਼ਨਾਂ ਦੀ ਤਾਂਘ ਹੋਈ। ਆਖਰ ਆਪਣੇ ਭਰਾ ਅਮਰ ਸਿੰਘ ਅਤੇ ਹੋਰ ਅਹਿਲਕਾਰਾਂ ਨੂੰ ਨਾਲ ਲੈ ਕੇ ਹੋਤੀ ਮਰਦਾਨ ਪਹੁੰਚ ਗਿਆ। ਦਿਲ ਵਿੱਚ ਨਿਮਰਤਾ ਤੇ ਸ਼ਰਧਾ ਧਾਰਨ ਕੀਤੀ। ਅੰਗਰੇਜ਼ ਦੇ ਸਮੇਂ ਦੋ ਰਾਜਿਆਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ, ਉਸ ਤੋਂ ਵੀ ਰਾਜੇ ਨੇ ਅੰਗਰੇਜ਼ੀ ਅਹਿਲਕਾਰਾਂ ਨੂੰ ਵਰਜ ਦਿੱਤਾ। ਇਸ ਤਰ੍ਹਾਂ ਮਨ ਨੀਵਾਂ ਕਰਕੇ ਬਾਬਾ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ। ਉਸ ਵੇਲੇ ਬਾਬਾ ਜੀ ਗੁਫਾ ਵਿੱਚ ਭਾਵ ਭੋਰੇ ਵਿੱਚ ਬੈਠੇ ਸਨ। ਉਨ੍ਹਾਂ ਦੀ ਆਗਿਆ ਪ੍ਰਾਪਤ ਕਰਕੇ ਰਾਜਾ ਭੋਰੇ ਵਿੱਚ ਪਹੁੰਚਿਆ। ਇੱਕ ਵੱਡੀ ਰਕਮ ਤੇ ਕੁਝ ਫਲ ਮੇਵੇ ਆਦਿ ਸੁਗਾਤਾਂ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਆਪਣੇ ਦੁੱਖ ਦੀ ਕਹਾਣੀ ਸੁਣਾ ਕੇ ਆਉਣ ਦਾ ਕਾਰਨ ਦੱਸਿਆ। ਬਾਬਾ ਜੀ ਨੇ ਪੁੱਛਿਆ ਕਿ ਇਹ ਮਾਇਆ ਕਿਉਂ ਲਿਆਇਆ ਹੈ। ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਲੰਗਰ ਵਾਸਤੇ ਮਾਇਆ ਆਪ ਜੀ ਪ੍ਰਵਾਨ ਕਰ ਲਵੋ। ਬਾਬਾ ਜੀ ਨੇ ਆਖਿਆ ਕਿ ਲੰਗਰ ਗੁਰੂ ਦਾ ਹੈ, ਸੰਗਤਾਂ ਆਪੇ ਵਸਤੂਆਂ ਲਿਆਉਂਦੀਆਂ ਹਨ ਅਤੇ ਛਕਦੀਆਂ ਰਹਿੰਦੀਆਂ ਹਨ, ਸਾਨੂੰ ਮਾਇਆ ਦੀ ਲੋੜ ਨਹੀਂ। ਇਹ ਆ ਕੇ ਸਾਰੀ ਮਾਇਆ ਨੂੰ ਰਾਜੇ ਪਾਸ ਵਾਪਸ ਕਰ ਦਿੱਤਾ। ਫਿਰ ਰਾਜੇ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਲੰਗਰ ਦੇ ਨਾਂ ਤੇ ਕੁਝ ਜ਼ਮੀਨ ਲਗਵਾਉਣਾ ਚਾਹੁੰਦਾ ਹੈ, ਜ਼ਰੂਰ ਸਵੀਕਾਰ ਕਰ ਲਓ। ਬਾਬਾ ਜੀ ਨਹੀਂ ਮੰਨੇ ਅਤੇ ਹੋਰ ਜੋ ਹੰਕਾਰ ਧਨਾੜ ਬੰਦਿਆਂ ਦੇ ਮਨ ਵਿੱਚ ਹੁੰਦਾ ਹੈ ਉਹ ਸਾਫ਼ ਕਰ ਦਿੱਤਾ। ਰਾਜੇ ਨੇ ਜੋ ਆਪਣੇ ਦੁੱਖਾਂ ਦੀ ਨਿਰਵਿਰਤੀ ਲਈ ਬੇਨਤੀ ਕੀਤੀ ਸੀ ਉਸ ਦੀ ਅਦੁਰਤਾ ਨੂੰ ਦੇਖ ਕੇ ਦਇਆ ਦੇ ਘਰ ਆ ਕੇ ਬਾਬਾ ਜੀ ਨੇ ਆਖਿਆ ਕਿ ਗੁਰੂ ਤੇਰੇ ਮਨੋਰਥ ਪੂਰੇ ਕਰੇਗਾ। ਇਸ ਤਰ੍ਹਾਂ ਆਪਣੇ ਬਚਨਾਂ ਦੁਆਰਾ ਹੀ ਉਸ ਦੀਆਂ ਆਸਾਂ ਪੂਰੀਆਂ ਕਰ ਦਿੱਤੀਆਂ। ਰਾਜਾ ਆਪ ਵਾਪਸ ਆਪਣੀ ਰਿਆਸਤ ਵਿੱਚ ਪਹੁੰਚਿਆ, ਸਰੀਰ ਦਾ ਕਸ਼ਟ ਦੂਰ ਹੋ ਗਿਆ ਅਤੇ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਈ। ਉਹ ਬਾਬਾ ਜੀ ਦੇ ਦਰਸ਼ਨਾਂ ਲਈ ਫਿਰ ਵੀ ਆਇਆ ਅਤੇ ਬਹੁਤ ਸ਼ਰਧਾ ਪ੍ਰਗਟ ਕੀਤੀ। ਇਹ ਗੁਰਬਾਣੀ ਦੱਸਦੀ ਹੈ ਕਿ ਦੁਨੀਆਂ ਦੀ ਹਰ ਚੀਜ਼ ਨਾਸ ਹੋ ਜਾਂਦੀ ਹੈ ਪਰ ਸੰਤਾਂ ਦੇ ਬਚਨ ਹਮੇਸ਼ਾ ਅਟਲ ਹੁੰਦੇ ਹਨ। ਬਾਬਾ ਜੀ ਦੇ ਮੁੱਖ ਤੋਂ ਉਚਾਰਿਆ ਹੋਇਆ ਕੋਈ ਵੀ ਬਚਨ ਕਦੇ ਵਿਅਰਥ ਨਹੀਂ ਜਾਂਦਾ ਅਤੇ ਨਾ ਹੀ ਕਦੇ ਗਿਆ। ਆਪ ਨੇ ਆਪਣੇ ਬਚਨਾਂ ਦੁਆਰਾ ਲੋਕਾਂ ਨੂੰ ਦੀਨ ਅਤੇ ਦੁਨੀਆਂ ਦਾ ਸੁੱਖ ਵਿਖਾ ਲਿਆ ਪਰ ਕਦੇ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ, ਕਦੇ ਕਿਸੇ ਤੇ ਕਰੋਪ ਨਹੀਂ ਹੋਏ, ਨਾ ਹੀ ਕਦੇ ਕਿਸੇ ਤੇ ਕ੍ਰੋਧ ਵਿੱਚ ਆਏ। ਜੇ ਕਦੇ ਕੋਈ ਬਚਨ ਸਹਿਜ ਸੁਭਾਅ ਮੁੱਖ ਤੋਂ ਨਿਕਲ ਹੀ ਗਿਆ ਹੋਵੇ ਤਾਂ ਬੇਨਤੀ ਕਰਨਪੁਰ ਆਪ ਜੀ ਬਖਸ਼ ਦਿੰਦੇ ਸਨ। ਆਪ ਦਾ ਹਿਰਦਾ ਕਿੰਨਾ ਕੋਮਲ ਸੀ, ਕਿੰਨੀ ਸਹਿਨਸ਼ੀਲਤਾ ਤੇ ਖਿਮਾ ਸੀ ਅਤੇ ਕਿੰਨੀ ਦਇਆ ਸੀ। ਅਜਿਹੀਆਂ ਉੱਚ ਹਸਤੀਆਂ ਸਮਦਰਸੀ ਹੁੰਦੀਆਂ ਹਨ। ਉਹਨਾਂ ਦੇ ਮਨ ਵਿੱਚੋਂ ਮਿੱਤਰ ਸਤਰ ਜਾਤ ਪਾਤ ਅਮੀਰ ਗਰੀਬ ਦਾ ਭਾਵ ਖਤਮ ਹੋ ਚੁੱਕਿਆ ਹੁੰਦਾ ਹੈ। ਇਹੋ ਗੱਲ ਉਹਨਾਂ ਦੇ ਜੀਵਨ ਦੀ ਹਰ ਘਟਨਾ ਤੋਂ ਸਿੱਧ ਹੁੰਦੀ ਹੈ। ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਪਠਾਨ ਧਾਰਮਿਕ ਕੱਟੜਤਾ ਅਤੇ ਅਧੀਨ ਆਪ ਦੇ ਸਰੀਰ ਤੇ ਵਾਰ ਕਰਦੇ ਹਨ ਅਤੇ ਆਪ ਗੋਲਦੇ ਹੀ ਨਹੀਂ, ਸਗੋਂ ਉਹ ਲੋਕ ਜੇ ਲੰਗਰ ਦੀ ਰਸ ਚੁੱਕ ਕੇ ਲੈ ਜਾਣ ਤਾਂ ਆਪ ਜੀ ਖੁਸ਼ ਹੁੰਦੇ ਕਿ ਉਹ ਰੱਜ ਕੇ ਪ੍ਰਸ਼ਾਦਾ ਛਕ ਲੈਣਗੇ। ਕੋਈ ਵਿਰਲਾ ਹੀ ਸੰਤ ਇੰਨੀ ਉੱਚ ਬਖਸ਼ਿਸ਼ ਵਾਲਾ ਹੁੰਦਾ ਹੈ। ਕਰਾਮਾਤ ਪ੍ਰਾਪਤ ਹੋ ਜਾਏ ਤਾਂ ਜ਼ਰਨਾ ਬਹੁਤ ਕਠਿਨ ਹੁੰਦਾ। ਦੇਖਿਆ ਜਾਂਦਾ ਕਿ ਥੋੜੀ ਸਿੱਧੀ ਵੀ ਜੇ ਕਿਸੇ ਪਾਸ ਪ੍ਰਾਪਤ ਹੋ ਜਾਏ ਤਾਂ ਝੱਟ ਰੋਹ ਵਿੱਚ ਆ ਜਾਂਦਾ ਅਤੇ ਸ਼ਰਾਬ ਦੇਣ ਦੀ ਕਰਦਾ ਹੈ। ਬਾਬਾ ਜੀ ਦੇ ਹਿਰਦੇ ਵਿੱਚ ਦਇਆ ਅਤੇ ਪਰਉਪਕਾਰ ਦੇ ਖਿਆਲ ਦਾ ਇਹ ਪ੍ਰਣਾਮ ਸੀ ਕਿ ਅਨੇਕਾਂ ਦੇ ਦੁੱਖ ਦੂਰ ਹੋਏ। ਜਿਨ੍ਹਾਂ ਜਿਨ੍ਹਾਂ ਸੱਜਣਾਂ ਨੂੰ ਆਪ ਦੀ ਸੰਗਤ ਦਾ ਅਵਸਰ ਮਿਲਦਾ ਸੀ ਉਹਨਾਂ ਪਾਸੋਂ ਅਨੇਕ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਨਾਮ ਦਾ ਪਤਾ ਨਹੀਂ ਚੱਲ ਸਕਿਆ, ਨਾ ਬਹੁਤੇ ਨਾਂ ਲਿਖ ਕੇ ਉਦਾਹਰਣਾਂ ਦੇਣ ਦੀ ਲੋੜ ਹੈ। ਭਾਂਤ ਭਾਂਤ ਦੇ ਰੋਗਾਂ ਵਾਲੇ ਲੋਕ ਲਾਚਾਰ ਹੋ ਕੇ ਆਪ ਦੀ ਸ਼ਰਨ ਆਉਂਦੇ ਅਤੇ ਸਰੀਰ ਕਰਕੇ ਸੁਖੀ ਹੋ ਕੇ ਜਾਂਦੇ, ਪਰ ਨਾਲ ਹੀ ਉਹਨਾਂ ਦੇ ਮਨ ਅੰਦਰ ਨਾਮ ਭਜਨ ਪਾਠ ਆਦਿ ਦੀ ਵੀ ਲਾਗ ਲੱਗ ਜਾਂਦੀ ਸੀ। ਅਧਰੰਗ ਦੇ ਰੋਗ ਵਾਲੇ ਜੋ ਆਪ ਦੇ ਪਾਸ ਆਉਂਦੇ ਸਨ, ਆਪ ਉਹਨਾਂ ਨੂੰ ਬਹੁਤ ਸਾਰੇ ਜਲ ਨਾਲ ਇਸ਼ਨਾਨ ਕਰਵਾ ਕੇ ਦਹੀਂ ਖਵਾਉਣ ਦਾ ਹੁਕਮ ਦਿੰਦੇ ਸਨ। ਭਾਵੇਂ ਇਹ ਗੱਲ ਵੈਦਿਕ ਨਿਯਮ ਦੇ ਵਿਰੁੱਧ ਹੈ, ਪਰ ਜੋ ਅਜਿਹੇ ਦੁਖੀ ਬਾਬਾ ਜੀ ਪਾਸ ਹਾਜ਼ਰ ਹੁੰਦੇ ਹਨ ਉਹ ਸਭ ਕੁਝ ਵਿਸ਼ਵਾਸ ਨਾਲ ਹੀ ਆਉਂਦੇ ਅਤੇ ਆਪਣਾ ਇਲਾਜ ਕਰਵਾ ਕੇ ਖੁਸ਼ ਹੋ ਕੇ ਜਾਂਦੇ। ਬਾਬਾ ਜੀ ਦੇ ਹੁਕਮ ਦੀ ਪਾਲਣਾ ਕਰਦੇ ਸਨ ਤੇ ਨੌ ਬਰ ਨੌ ਹੋ ਕੇ ਇੱਥੋਂ ਜਾਂਦੇ। ਜੇ ਕੋਈ ਬੁਖਾਰ ਨਮੋਨੀਆ ਆਦਿਕ ਦੇ ਰੋਗੀ ਆਉਂਦੇ ਸਨ ਤੇ ਆਪ ਉਹਨਾਂ ਨੂੰ ਪਾਸ ਵਗਦੀ ਨਦੀ ਵਿੱਚ ਵਾੜ ਕੇ ਇਸ਼ਨਾਨ ਕਰਨ ਵਾਸਤੇ ਆਖ ਦਿੰਦੇ ਸਨ ਅਤੇ ਕੋਈ ਨਿਰਾਸ਼ਾ ਨਹੀਂ ਸਿਆ। ਦੁਨੀਆਂਦਾਰਾਂ ਦੀ ਘਰ ਵਿੱਚ ਪੁੱਤਰ ਹੋਣ ਦੀ ਇੱਛਾ ਬਹੁਤ ਪ੍ਰਬਲ ਹੁੰਦੀ ਹੈ। ਅਜਿਹੀ ਕਲਪਨਾ ਰੱਖਣ ਵਾਲੇ ਵੀ ਕਈ ਸ਼ਰਧਾਲੂ ਸੇਵਕ ਪ੍ਰੇਮੀ ਅਤੇ ਹੋਰ ਅਨੇਕ ਲੋਕ ਆਪ ਦੇ ਪਾਸ ਹਾਜ਼ਰੀ ਭਰਦੇ ਸਨ ਤੇ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਸੀ। ਮਹਾਰਾਜਾ ਕਸ਼ਮੀਰ ਦਾ ਜ਼ਿਕਰ ਅਸੀਂ ਉੱਪਰ ਕਰਕੇ ਆਪ ਜੀ ਨਾਲ ਆਏ ਹਾਂ। ਆਨੰਦਪੁਰ ਸਾਹਿਬ ਦੇ ਇੱਕ ਸੋਢੀ ਖਾਨਦਾਨ ਦੀ ਇਸਤਰੀ ਨੇ ਜੋ ਪ੍ਰਸਿੱਧ ਭਾਈ ਖੇਮ ਸਿੰਘ ਜੀ ਦੀ ਸਪੁੱਤਰੀ ਸਨ, ਬਾਬਾ ਜੀ ਦੇ ਵਰ ਨਾਲ ਹੀ ਸਪੁੱਤਰ ਪ੍ਰਾਪਤ ਕੀਤਾ ਸੀ। ਆਪ ਦੇ ਇੱਕ ਰਾਗੀ ਸਿੰਘ ਵੀ ਆਪਣੀ ਅਜਿਹੀ ਵਾਰਤਾ ਸੁਣਾਉਂਦੇ ਸਨ। ਇਹੋ ਜੋ ਸਰੀਰ ਦਾ ਮਨ ਦੇ ਦੁੱਖ ਨਿਰਵਿਰਤ ਹੁੰਦੇ ਰਹੇ ਉਹ ਕੇਵਲ ਬਾਬਾ ਜੀ ਦੀ ਵਾਕ ਰਚਨਾ ਕਰਕੇ ਜਾਂ ਇਹ ਕਹਿ ਲਵੋ ਕਿ ਆਪ ਦੀ ਮਿਹਰ ਭਰੀ ਨਿਗਾਹ ਦਾ ਸਦਕਾ ਸੀ। ਉਂਜ ਉਹਨਾਂ ਜਾਚਕਾਂ ਨੂੰ ਕੁਝ ਨਾ ਕੁਝ ਭਜਨ ਪਾਠ ਕਰਨ ਵਾਸਤੇ ਵੀ ਦੱਸ ਦਿੱਤਾ ਜਾਂਦਾ ਸੀ। ਕਿਸੇ ਨੂੰ ਜਾਪ ਸਾਹਿਬ, ਕਿਸੇ ਨੂੰ ਸੁਖਮਨੀ ਸਾਹਿਬ ਦਾ ਜਾਂ ਕਿਸੇ ਨੂੰ ਮੂਲ ਮੰਤਰ ਵਾਹਿਗੁਰੂ ਵਾਹਿਗੁਰੂ ਜਪਣ ਦਾ ਆਪ ਜੀ ਹੁਕਮ ਕਰਦੇ ਸੋ। ਇਹ ਕੁਦਰਤੀ ਗੱਲ ਹੈ ਕਿ ਜੇ ਕਿਸੇ ਦਾ ਕੋਈ ਦੁੱਖ ਦੂਰ ਹੋ ਜਾਏ ਤਾਂ ਉਸਦੇ ਮਨ ਵਿੱਚ ਸ਼ਰਧਾ ਵਿਸ਼ਵਾਸ ਤੇ ਪ੍ਰੇਮ ਵੱਧ ਜਾਂਦਾ ਹੈ। ਇਸ ਤਰ੍ਹਾਂ ਅਜਿਹੇ ਲੋਕ ਬਾਬਾ ਜੀ ਦੇ ਦੱਸੇ ਉਪਦੇਸ਼ ਤੇ ਪ੍ਰੇਮ ਅਤੇ ਦ੍ਰਿੜਤਾ ਨਾਲ ਅਮਲ ਕਰਦੇ ਅਤੇ ਆਤਮਕ ਲਾਭ ਵੀ ਪ੍ਰਾਪਤ ਕਰਦੇ ਸਨ। ਅਜਿਹੀਆਂ ਉਦਾਹਰਣਾਂ ਦਾ ਵੀ ਘਾਟਾ ਨਹੀਂ ਕਿ ਅਨੇਕਾਂ ਧਨਹੀਨਾਂ ਦੇ ਦਰਿੱਦਰ ਵੀ ਕੱਟੇ ਅਤੇ ਨਾਮ ਬਾਣੀ ਨਾਲ ਵੀ ਜੋੜਿਆ। ਮੌਕੇ ਤੇ ਜੋ ਬਾਬਾ ਜੀ ਦੇ ਵਾਹਿਗੁਰੂ ਨਾਲ ਜੁੜੇ ਮਨ ਵਿੱਚ ਫੁਰਨਾ ਆਇਆ ਉਹ ਕੰਮ ਕਰਨ ਵਾਸਤੇ ਆਖ ਦਿੰਦੇ ਸਨ ਅਤੇ ਜਾਚਕ ਦੇ ਘਰ ਲਹਿਰ ਬਹਿਰ ਹੋ ਜਾਂਦੀ ਸੀ। ਬਾਬਾ ਜੀ ਦੇ ਡੇਰੇ ਤੇ ਭੋਰੇ ਵਿਚਕਾਰ ਆਉਣ ਨਾਲ ਪਾਲਕੀ ਦੀ ਸੇਵਾ ਕਰਨ ਵਾਲਿਆਂ ਵਿੱਚੋਂ ਇੱਕ ਗੰਡਾ ਮਲ ਵੀ ਸੀ, ਪਰ ਉਹ ਅੱਤ ਦਾ ਨਿਰਧਨ ਸੀ। ਉਸ ਦਾ ਪ੍ਰੇਮ ਦੇਖ ਕੇ ਬਾਬਾ ਜੀ ਨੇ ਇੱਕ ਦਿਨ ਮੌਜ ਵਿੱਚ ਆ ਕੇ ਆਖਿਆ ਕਿ ਜਾ ਗੰਡਾ ਮੱਲਾ, ਹੁਣ ਤੂੰ ਆਪਣੇ ਪਿੰਡ ਜਾ ਕੇ ਇੱਕ ਦੁਕਾਨ ਪਾ ਲੈ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਿਹਾ ਕਰੀ। ਉਸ ਗਰੀਬ ਦੀ ਅਣਬੋਲੀ ਬਿਰਥਾ ਜਾਣੀ ਗਈ, ਦਿਲ ਵਿੱਚ ਬਹੁਤ ਖੁਸ਼ ਹੋਇਆ, ਆਗਿਆ ਮੰਨ ਲਈ ਅਤੇ ਆਪਣੇ ਪਿੰਡ ਜਾ ਕੇ ਇੱਕ ਛੋਟੀ ਜਿਹੀ ਦੁਕਾਨ ਵਿੱਚ ਔਖੇ ਸੁਖਾਲੇ ਹੋ ਕੇ ਥੋੜਾ ਜਿਹਾ ਸੌਦਾ ਰੱਖ ਲਿਆ। ਸੁਖਮਨੀ ਸਾਹਿਬ ਦਾ ਪਾਠ ਕਰਦਾ ਰਿਹਾ। ਸਮਾਂ ਪਾ ਕੇ ਇਹ ਇੱਕ ਅੱਛੇ ਤਨਾਡਾ ਵਿੱਚ ਗਿਣਿਆ ਗਿਆ। ਨੇੜੇ ਤੇੜੇ ਦੇ ਇਲਾਕੇ ਵਿੱਚ ਜੇ ਕਦੇ ਆਪ ਦੇ ਸ਼ਰਧਾਲੂ ਜਾਂ ਸੇਵਕ ਯੱਗ ਕਰਦੇ ਸਨ ਅਤੇ ਬਾਬਾ ਜੀ ਨੂੰ ਦਰਸ਼ਨ ਦੇਣ ਲਈ ਬੇਨਤੀ ਕਰਦੇ ਸਨ ਤਾਂ ਆਪ ਉੱਥੇ ਚਲੇ ਜਾਂਦੇ ਸਨ। ਜਿੱਥੇ ਆਪ ਜਾਂਦੇ ਸਨ ਉੱਥੇ ਹੋਰ ਵੀ ਸਾਰੀ ਸੰਗਤ ਆਪ ਦੇ ਦਰਸ਼ਨਾਂ ਲਈ ਪੁੱਜ ਜਾਂਦੀ ਅਤੇ ਅਕਸਰ ਆਸ ਨਾਲੋਂ ਬਹੁਤ ਵੱਧ ਇਕੱਠ ਹੋ ਜਾਂਦਾ ਸੀ। ਪਰ ਕਦੇ ਲੰਗਰ ਵਿੱਚ ਥੁੜ ਨਹੀਂ ਆਈ। ਜੇ ਕਦੇ ਯੱਗ ਕਰਨ ਵਾਲੇ ਲੰਗਰ ਵਿੱਚ ਕੁਝ ਤੋਟ ਆਉਂਦੀ ਦੇਖਦੇ ਤਾਂ ਲਾਜ ਰੱਖਣ ਵਾਸਤੇ ਬਾਬਾ ਜੀ ਦੀ ਸ਼ਰਨ ਲੈ ਕੇ ਆ ਜਾਂਦੇ। ਬਾਬਾ ਜੀ ਬਚਨ ਕਰ ਦਿੰਦੇ ਸਨ ਕਿ ਪ੍ਰਸ਼ਾਦਿਆਂ ਉੱਪਰ ਚਾਦਰ ਪਾ ਕੇ ਸਤਨਾਮ ਆਖ ਦੇ ਪ੍ਰਸ਼ਾਦੇ ਵਰਤਾਈ ਜਾਇਓ, ਵਾਹਿਗੁਰੂ ਦੀ ਮਿਹਰ ਕਰਨਗੇ। ਇੱਕ ਵਾਰ ਆਪ ਦੇ ਵਰਸਾਏ ਹੋਏ ਅਤੇ ਪ੍ਰਸਿੱਧ ਹੋ ਚੁੱਕੇ ਭਾਈ ਨਗੀਨਾ ਸਿੰਘ ਜੀ ਨੇ ਯੱਗ ਕੀਤਾ ਅਤੇ ਬੇਨਤੀ ਕਰਕੇ ਆਪ ਨੂੰ ਬੁਲਾਇਆ। ਸੰਤਾਂ ਦੀਆਂ ਖੇਡਾਂ ਸੰਤ ਹੀ ਜਾਣਦੇ ਹਨ। ਭਾਈ ਨਗੀਨਾ ਸਿੰਘ ਦੇ ਘਰ ਸਭ ਵਸਤੂ ਪੂਰੀ ਸੀ, ਨਾਲ ਆਤਮਕ ਬਲ ਵੀ ਸੀ, ਪਰ ਸ਼ਾਇਦ ਥੋੜਾ ਹੰਕਾਰ ਹੋ ਗਿਆ ਹੋਵੇ। ਕੁਦਰਤ ਐਸੀ ਵਰਤੀ ਕਿ ਸੰਗਤ ਹੋਰ ਤੋਂ ਹੋਰ ਆਉਂਦੀ ਗਈ ਅਤੇ ਰਸਤ ਖਤਮ ਹੋ ਗਈ। ਮਨ ਵਿੱਚ ਨਿਮਰਤਾ ਆਈ, ਬਾਬਾ ਜੀ ਪਾਸ ਆ ਖੜੇ, ਹੱਥ ਜੋੜੇ ਅਤੇ ਸਾਰੀ ਗੱਲ ਦੱਸੀ। ਬਾਬਾ ਜੀ ਮੁਸਕੁਰਾ ਪਏ ਅਤੇ ਬਚਨ ਕੀਤਾ ਕਿ ਨਗੀਨਾ ਸਿੰਘ ਜੀ, ਜੋ ਲੰਗਰ ਆਪ ਨੇ ਕੀਤਾ ਹੈ ਉਹ ਕਿਸਦਾ ਹੈ? ਮਨ ਹੰਕਾਰ ਤੋਂ ਸਾਫ਼ ਹੋਇਆ, ਸ਼ਰਧਾ ਵਧੀ ਤੇ ਉੱਤਰ ਦਿੱਤਾ ਕਿ ਮਹਾਰਾਜ, ਇਹ ਲੰਗਰ ਗੁਰੂ ਨਾਨਕ ਦੇਵ ਜੀ ਦਾ ਹੈ। ਅਤੇ ਉਹਨਾਂ ਦੇ ਇੰਨੇ ਕਹਿਣ ਤੇ ਬਾਬਾ ਜੀ ਖੁਸ਼ ਹੋਏ ਅਤੇ ਆਖਿਆ ਕਿ ਗੁਰੂ ਨਾਨਕ ਦੇ ਲੰਗਰ ਵਿੱਚ ਤਾਂ ਕਦੇ ਤੋਟ ਨਹੀਂ ਆਉਂਦੀ, ਚਲੋ ਸਾਨੂੰ ਰਸਤ ਵਾਲੀ ਕੋਠੜੀ ਵੀ ਦਿਖਾਓ। ਉੱਥੇ ਆਟਾ ਚਾਵਲ ਤਾਂ ਖਤਮ ਹੋ ਚੁੱਕੇ ਸਨ, ਕੇਵਲ ਜੌਆਂ ਦੀਆਂ ਭਰੀਆਂ ਹੋਈਆਂ ਬੋਰੀਆਂ ਪਈਆਂ ਸਨ ਜੋ ਕਿ ਪਸ਼ੂਆਂ ਵਾਸਤੇ ਰੱਖੀਆਂ ਹੋਈਆਂ ਸਨ। ਉੱਥੇ ਪਹੁੰਚ ਕੇ ਬਾਬਾ ਜੀ ਨੇ ਪੁੱਛਿਆ ਕਿ ਇਨ੍ਹਾਂ ਬੋਰੀਆਂ ਵਿੱਚ ਕੀ ਹੈ? ਜਦ ਉੱਤਰ ਮਿਲਿਆ ਕਿ ਜੌਂ ਹਨ ਤਾਂ ਆਪ ਨੇ ਬਚਨ ਕੀਤਾ ਕਿ ਖੋਲ ਕੇ ਤਾਂ ਵੇਖੋ, ਇਹ ਤਾਂ ਵਧੀਆ ਚਾਵਲ ਹਨ, ਇਹ ਪਕਾਓ ਤੇ ਸੰਗਤ ਉਹਨੂੰ ਤ੍ਰਿਪਤ ਕਰੋ। ਜਦ ਬੋਰੀਆਂ ਖੋਲੀਆਂ ਗਈਆਂ ਤਾਂ ਉਹ ਬਾਸਮਤੀ ਦੇ ਚਾਵਲ ਨਿਕਲੇ। ਵਾਹਿਗੁਰੂ ਜੀ ਵੱਲੋਂ ਹੀ ਅਜਿਹੀ ਦਾਤ ਸੀ ਕਿ ਬਾਬਾ ਜੀ ਬਹੁਤ ਉੱਚੀ ਅਵਸਥਾ ਵਿੱਚ ਖੇਡਦੇ ਸਨ, ਨਾ ਕੇਵਲ ਆਪ ਦੇ ਪਾਸ ਆਦਿ ਸੇਵਕਾਂ ਦੀ, ਸਗੋਂ ਦੂਰ ਬੈਠੇ ਸ਼ਰਧਾਲੂਆਂ ਦੀ ਵੀ ਸਹਾਇਤਾ ਆਪ ਜੀ ਕਰਦੇ। ਕਈ ਪ੍ਰੇਮੀ ਦੂਰ ਬੈਠੇ ਜਦ ਕਿਸੇ ਸਖ਼ਤ ਔਖੜ ਵਿੱਚ ਫਸ ਜਾਂਦੇ ਤਾਂ ਆਪ ਅੱਗੇ ਮਨ ਵਿੱਚ ਬੇਨਤੀ ਕਰਨ ਤੇ ਛੁਟਕਾਰਾ ਪਾ ਜਾਂਦੇ ਸਨ। ਗੁਰਬਾਣੀ ਵਿੱਚ ਵੀ ਇੱਕ ਤੁਕ ਹੈ ਕਿ ਸੰਤ ਅਤੇ ਰਾਮ ਦੇ ਇੱਕੋ ਕੰਮ ਹੀ ਹੁੰਦੇ ਹਨ, ਕਿਉਂਕਿ ਸੰਤ ਅਤੇ ਰਾਮ ਵਿੱਚ ਭੇਦ ਕੋਈ ਨਹੀਂ। ਇੱਕ ਸ਼ਾਹੂਕਾਰ ਚੰਦੂ ਲਾਲ ਵਪਾਰ ਵਾਸਤੇ ਜਾਂਦੇ ਹੋਏ ਰਸਤੇ ਵਿੱਚ ਇੱਕ ਜੰਗਲ ਵਿੱਚ ਸਣੇ ਆਪਣੇ ਨੌਕਰ ਡਾਕੂਆਂ ਦੇ ਘੇਰੇ ਵਿੱਚ ਆ ਗਏ। ਜਾਨ ਅਤੇ ਮਾਲ ਦੋਹਾਂ ਦੇ ਬਚਨ ਦੀ ਕੋਈ ਆਸ ਨਾ ਬਾਕੀ ਰਹੀ। ਉਸ ਦੇ ਮਨ ਵਿੱਚ ਬਾਬਾ ਜੀ ਦੀ ਯਾਦ ਆਈ ਅਤੇ ਮਨ ਅੰਦਰ ਹੀ ਬੇਨਤੀ ਕਰਨੀ ਸ਼ੁਰੂ ਕੀਤੀ। ਤਤਕਾਲ ਹੀ ਡਾਕੂਆਂ ਨੂੰ ਇੱਕ ਸ਼ਸਤਰਧਾਰੀ ਸਿੰਘ ਆਉਂਦਾ ਨਜ਼ਰ ਆਇਆ ਅਤੇ ਉਹ ਡਾਕੂ ਆਪਣਾ ਸ਼ਿਕਾਰ ਛੱਡ ਕੇ ਨੱਸ ਗਏ। ਅਤੇ ਇੱਕ ਦੁਖੀ ਅੰਗਰੇਜ਼ ਇਸਤਰੀ ਦੀ ਬੇਨਤੀ, ਉਸਦਾ ਪਤੀ ਜੋ ਇੰਗਲੈਂਡ ਵਿੱਚ ਕਿਸੇ ਅਸਾਧ ਰੋਗ ਕਰਕੇ ਮੌਤ ਨੂੰ ਉਡੀਕ ਰਿਹਾ ਸੀ, ਰਾਜ਼ੀ ਹੋ ਕੇ ਭਾਰਤ ਵਾਪਸ ਆ ਗਿਆ। ਹੋਤੀ ਮਰਦਾਨ ਦੀ ਗਾਈਡ ਪਲਟਨ ਨੇ ਫੌਜੀ ਅਕਸਰ ਬਾਬਾ ਜੀ ਦੇ ਦਰਸ਼ਨਾਂ ਲਈ ਆਉਂਦੇ ਰਹਿੰਦੇ ਸਨ ਅਤੇ ਸੇਵਾ ਵੀ ਕਰਦੇ ਸਨ। ਜਦ ਕਦੇ ਉਨ੍ਹਾਂ ਵਿੱਚੋਂ ਕਿਸੇ ਲੜਾਈ ਵਿੱਚ ਗਿਆ ਕੋਈ ਸਿਪਾਹੀ ਜਾਂ ਅਹੁਦੇਦਾਰ ਕਿਸੇ ਮੁਸ਼ਕਲ ਵਿੱਚ ਬੇਬਸ ਹੋ ਕੇ ਆਪਣੇ ਮਨ ਵਿੱਚ ਬਾਬਾ ਜੀ ਨੂੰ ਯਾਦ ਕਰਦਾ ਤਾਂ ਕਿਸੇ ਨਾ ਕਿਸੇ ਢੰਗ ਨਾਲ ਸਹਾਇਤਾ ਹੋ ਹੀ ਜਾਂਦੀ। ਇਸੇ ਤਰ੍ਹਾਂ ਦੂਰ ਬੈਠੇ ਹੋਰ ਪ੍ਰੇਮੀਆਂ ਸੰਬੰਧੀ ਕਈ ਘਟਨਾਵਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਉਨ੍ਹਾਂ ਦੇ ਕਸ਼ਟ ਨਿਵਰਤ ਹੋਏ। ਅਤੇ ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਮਹਿਮਾ ਸੁਣ ਕੇ ਕਈ ਲੋਕ ਜਦ ਪਹਿਲੀ ਵਾਰ ਕਿਸੇ ਮਹਾਂਪੁਰਸ਼ ਦੇ ਦਰਸ਼ਨ ਕਰਨ ਲਈ ਜਾਂਦੇ ਹਨ ਤਾਂ ਮਨ ਵਿੱਚ ਕਈ ਤਰ੍ਹਾਂ ਦੀਆਂ ਕਲਪਨਾਵਾਂ ਕਰਦੇ ਹਨ, ਜਿਸ ਤੋਂ ਉਹ ਅੰਦਾਜ਼ਾ ਲਾ ਸਕਣ ਕਿ ਉਹ ਮਹਾਂਪੁਰਸ਼ ਸੱਚਮੁੱਚ ਹੀ ਉੱਚੀ ਵਸਤੀ ਵਾਲਾ ਹੈ, ਕਿਉਂਕਿ ਉਹ ਅੰਧ ਵਿਸ਼ਵਾਸੀ ਜਿਹੇ ਹੁੰਦੇ ਹਨ। ਅਜਿਹੇ ਲੋਕ ਰਸਤੇ ਵਿੱਚ ਸੰਤਾਂ ਦੀ ਅਜ਼ਮਾਇਸ਼ ਕਰਨ ਲਈ ਕਈ ਤਰ੍ਹਾਂ ਦੀਆਂ ਇੱਛਾਵਾਂ ਮਨ ਵਿੱਚ ਧਾਰਨ ਕਰਨ ਲੱਗ ਪੈਂਦੇ ਹਨ ਅਤੇ ਚਾਹੁੰਦੇ ਹਨ ਕਿ ਜਦ ਉਹ ਮਹਾਂਪੁਰਸ਼ ਪਹੁੰਚਣ ਤਾਂ ਉਨ੍ਹਾਂ ਦੇ ਮਨ ਦੀ ਗੱਲ ਬੁੱਝ ਲੈਣ ਜਾਂ ਪੂਰੀ ਕਰ ਦਿੱਤੀ ਜਾਵੇ। ਸ਼ਾਇਦ ਇਹ ਅਜ਼ਮਾਇਸ਼ ਹੀ ਨਹੀਂ, ਦਰਅਸਲ ਉਹ ਲੋਕ ਆਪਣੇ ਮਨ ਨੂੰ ਵਿਸ਼ਵਾਸ ਵਿੱਚ ਡੋਬਦਾ ਵੇਖ ਕੇ ਪੱਕਾ ਕਰਨ ਦਾ ਯਤਨ ਕਰਦੇ ਹਨ ਤਾਂ ਜੋ ਪੂਰਾ ਭਰੋਸਾ ਆਪਣੇ ਮਨ ਵਿੱਚ ਲਿਆ ਸਕਣ। ਇਸੇ ਤਰ੍ਹਾਂ ਨਾਲ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਆਉਣ ਵਾਲੀਆਂ ਸੰਗਤਾਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਸਨ ਅਜਿਹੇ ਹਿਰਦਿਆਂ ਨੂੰ ਟਿਕਾਣੇ ਲਿਆਉਣ ਵਾਸਤੇ ਬਾਬਾ ਜੀ ਉਹਨਾਂ ਦੇ ਮਨ ਦੀ ਗੱਲ ਜਾਣ ਕੇ ਸਭ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਸਨ। ਜਦ ਤੱਕ ਕਿਸੇ ਦੇ ਮਨ ਵਿੱਚ ਵਿਸ਼ਵਾਸ ਨਹੀਂ, ਉਹ ਉਪਦੇਸ਼ ਦਾ ਅਧਿਕਾਰੀ ਨਹੀਂ ਬਣ ਸਕਦਾ। ਜਦ ਭਰੋਸਾ ਰਹਿਤ ਦਰਸ਼ਕਾਂ ਦੇ ਮਨ ਵਿੱਚ ਵਿਸ਼ਵਾਸ ਆ ਜਾਂਦਾ ਸੀ ਤਾਂ ਸ਼ਰਧਾ ਵੱਧਦੀ ਸੀ ਅਤੇ ਬਾਬਾ ਜੀ ਦੇ ਦਿੱਤੇ ਹੋਏ ਨਾਮ, ਸਿਮਰਨ, ਭਜਨ ਪਾਠ ਆਦਿਕ ਦਾ ਉਪਦੇਸ਼ ਉਹਨਾਂ ਲੋਕਾਂ ਦੇ ਮਨ ਵਿੱਚ ਘਰ ਕਰ ਜਾਂਦਾ ਸੀ। ਉਹ ਲੋਕ ਜੋ ਪਹਿਲੇ ਅੰਧ ਵਿਸ਼ਵਾਸੀ ਸਨ, ਹੁਣ ਬਾਬਾ ਜੀ ਦੇ ਬਚਨਾਂ ਨੂੰ ਤਨੋ ਮਨੋ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਸਨ, ਪੱਕੇ ਨਿਸ਼ਚੇ ਵਾਲੇ ਬਣ ਕੇ ਘਰਾਂ ਨੂੰ ਮੁੜਦੇ ਸਨ। ਇਸ ਤਰ੍ਹਾਂ ਜੋ ਕੁਝ ਬਾਬਾ ਜੀ ਨੇ ਕੀਤਾ ਉਹ ਕੇਵਲ ਦਰਸ਼ਕਾਂ ਦੀ ਭਲਾਈ ਹਿੱਤ ਕੀਤਾ, ਨਾ ਕਿ ਆਪਣੀਆਂ ਸ਼ਕਤੀਆਂ ਜਿਤਾਉਣ ਵਾਸਤੇ। ਆਮ ਦੁਨੀਆਦਾਰਾਂ ਦਾ ਇਹੀ ਖਿਆਲ ਹੈ ਕਿ ਕਰਾਮਾਤਾਂ ਕੇਵਲ ਪੂਰਨ ਪੁਰਸ਼ਾਂ ਵਿੱਚ ਹੀ ਹੁੰਦੀਆਂ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਰਾਮਾਤਾਂ ਦੀ ਸਿੱਧੀ ਤਾਂ ਹੇਠਲੇ ਪੱਧਰ ਤੇ ਖੜੇ ਲੋਕਾਂ ਵਿੱਚ ਵੀ ਹੁੰਦੀ ਹੈ। ਪੂਰਨ ਪੁਰਸ਼ਾਂ ਦੀ ਥਾਂ ਕੌਣ ਪਾ ਸਕਦਾ ਹੈ? ਸਾਧ ਕੀ ਮਹਿਮਾ ਬੇਦ ਨਾ ਜਾਣੇ, ਜੇਤਾ ਸੁਨੇ ਤੇ ਤਾ ਬਖਿਆਨੇ। ਬਾਬਾ ਜੀ ਪਾਸ ਆਉਣ ਲੱਗੇ ਬਹੁਤ ਸਾਰੇ ਤਾਂ ਇਹੀ ਯਾਚਨਾ ਕਰਦੇ ਸਨ ਕਿ ਜੇ ਮੇਰਾ ਨਾਂ ਲੈ ਕੇ ਮੈਨੂੰ ਆਪੇ ਹੀ ਬੁਲਾ ਲੈਣ ਤਾਂ ਮੈਂ ਜਾਣ ਲਵਾਂਗਾ ਕਿ ਉਹ ਰੱਬ ਪਹੁੰਚੇ ਸੰਤ ਹਨ। ਉਹ ਸਵੇਰੇ ਸੰਗਤ ਵਿੱਚ ਇੱਕ ਪਾਸੇ ਹੋ ਕੇ ਬੈਠ ਜਾਂਦੇ ਸਨ। ਜਦ ਬਾਬਾ ਜੀ 101 ਜਲ ਦੀਆਂ ਗਾਗਰਾਂ ਦੇ ਇਸ਼ਨਾਨ ਦੇ ਮਗਰੋਂ ਸੰਗਤ ਵਿੱਚ ਆਉਂਦੇ ਸਨ ਤਾਂ ਉਸ ਜਾਚਕ ਦਾ ਨਾਂ ਲੈ ਕੇ ਇੱਕ ਅੱਧਾ ਬਚਨ ਕਰ ਦਿੰਦੇ ਸਨ, ਜਿਵੇਂ ਕਿ ਸਾਡੀ ਅਜਮਾਇਸ਼ ਕਰਨ ਆਇਆ ਭਾਈ ਜਾਂ ਕੀ ਚਾਹੁੰਦਾ ਹੈ ਆਦਿਕ। ਇਸ ਤਰ੍ਹਾਂ ਦੇ ਮਹਾਂਪੁਰਖ ਬਚਨ ਕਰਦੇ ਸਨ। ਇਸ ਤਰ੍ਹਾਂ ਉਹ ਦਰਸ਼ਕ ਪੈਰਾਂ ਤੇ ਢਹਿ ਪੈਂਦੇ ਸਨ ਤੇ ਆਪਣੀ ਗੁਸਤਾਖੀ ਦੀ ਭੁੱਲ ਬਖਸ਼ਾ ਕੇ ਲਾਭ ਪ੍ਰਾਪਤ ਕਰਦੇ ਸਨ ਅਤੇ ਨਾਮ ਬਾਣੀ ਦਾ ਉਪਦੇਸ਼ ਗ੍ਰਹਿਣ ਕਰਦਾ ਸੀ। ਸਰਦੀਆਂ ਵਿੱਚ ਠਰੀ ਹੋਈ ਸੰਗਤ ਇੱਕ ਵਾਰ ਰਸਤੇ ਵਿੱਚ ਗੱਲਬਾਤ ਕਰਦੀ ਆ ਰਹੀ ਸੀ ਕਿ ਸਾਨੂੰ ਪਹੁੰਚਦੇ ਸਾਰ ਹੀ ਗਰਮ ਗਰਮ ਕੜਾਹ ਪ੍ਰਸ਼ਾਦ ਮਿਲ ਜਾਵੇ ਅਤੇ ਨਾਲ ਚਾਹ ਦੀ ਪਿਆਲੀ ਵੀ ਤਾਂ ਬਹੁਤ ਆਨੰਦ ਆਏਗਾ। ਉਧਰ ਬਾਬਾ ਜੀ ਨੇ ਸੰਗਤ ਦੇ ਪਹੁੰਚਣ ਤੋਂ ਪਹਿਲਾਂ ਹੀ ਸੇਵਾਦਾਰ ਨੂੰ ਆ ਕੇ ਖੁੱਲਾ ਕੜਾਹ ਪ੍ਰਸ਼ਾਦ ਬਣਵਾ ਛੱਡਿਆ ਤੇ ਚਾਹ ਵੀ ਤਾਂ ਜੋ ਸੰਗਤ ਦੇ ਪਹੁੰਚਦਿਆਂ ਹੀ ਗਰਮ ਗਰਮ ਮਿਲ ਜਾਏ। ਕਈ ਵਾਰ ਡੇਰੇ ਦੇ ਸੇਵਾਦਾਰ ਹੈਰਾਨ ਹੁੰਦੇ ਸਨ ਕਿ ਡੇਰੇ ਵਿੱਚ ਤਾਂ ਇਸ ਸਮੇਂ ਸੰਗਤ ਨਹੀਂ, ਬਾਬਾ ਜੀ ਕਿਸ ਲਈ ਇੰਨਾ ਕੁਝ ਬਣਵਾ ਰਹੇ ਹਨ? ਪਰ ਆਪ ਦੇ ਹੁਕਮ ਦੀ ਪਾਲਣਾ ਕਰਨੀ ਹੁੰਦੀ ਸੀ ਅਤੇ ਪਿੱਛੋਂ ਛੇਤੀ ਹੀ ਸੇਵਾਦਾਰਾਂ ਨੂੰ ਕਾਰਨ ਦਾ ਪਤਾ ਆਪੇ ਲੱਗ ਜਾਂਦਾ ਸੀ। ਇਸ ਤਰ੍ਹਾਂ ਅਨੇਕ ਕਿਸਮਾਂ ਦੀਆਂ ਧਾਰਨਾ ਧਾਰ ਕੇ ਦਰਸ਼ਕ ਆਉਂਦੇ ਸਨ ਤੇ ਮਨ ਦੀ ਚਿਤਵੀ ਮੁਰਾਦ ਪ੍ਰਾਪਤ ਕਰਦੇ ਸਨ। ਵਿਸ਼ਵਾਸ ਸ਼ਰਧਾ ਵੱਧਦੀ ਸੀ ਤੇ ਬਾਬਾ ਜੀ ਦੀ ਸੰਗਤ ਅਤੇ ਦਰਸ਼ਕਾਂ ਤੋਂ ਲਾਭ ਪਾਉਂਦੇ ਸਨ। ਉਹਨਾਂ ਦੀ ਡੋਲ ਦੀ ਸ਼ਰਧਾ ਵਿੱਚ ਹੁਣ ਦ੍ਰਿੜਤਾ ਆ ਕੇ ਉਪਦੇਸ਼ ਦੇ ਅਧਿਕਾਰੀ ਬਣ ਜਾਂਦੇ ਸਨ। ਅਣਗਿਣਤ ਦੁਨੀਆਦਾਰਾਂ ਨੇ ਬਾਬਾ ਜੀ ਤੋਂ ਮਾਇਕ ਪਦਾਰਥਾਂ ਦਾ ਲਾਭ ਪ੍ਰਾਪਤ ਕੀਤਾ ਅਤੇ ਨਾਲ ਹੀ ਕੁਝ ਨਾ ਕੁਝ ਆਤਮਕ ਸੁਧਾਰ ਵੀ ਉਹਨਾਂ ਲੋਕਾਂ ਦਾ ਹੋਇਆ, ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ। ਇਸ ਤੋਂ ਬਿਨਾਂ ਬਹੁਤ ਸਾਰੇ ਅਜਿਹੇ ਅਭਿਲਾਸ਼ੀ ਵੀ ਸਨ ਜੋ ਦੁਨੀਆਂ ਦੇ ਕਿਸੇ ਪਦਾਰਥ ਦੀ ਇੱਛਾ ਰੱਖ ਕੇ ਬਾਬਾ ਜੀ ਦੇ ਦਰਸ਼ਨ ਨਹੀਂ ਸਨ ਕਰਦੇ, ਸਗੋਂ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਜੀ ਵੱਲ ਜਾਣ ਦੀ ਲਗਨ ਸੀ। ਅਜਿਹੇ ਸੁਭਾਗੀ ਲੋਕਾਂ ਨੇ ਵੈਸਾ ਹੀ ਫਲ ਪ੍ਰਾਪਤ ਕੀਤਾ। ਨਾਮ ਦੀ ਅੰਮ੍ਰਿਤ ਵਰਖਾ ਨੇ ਅਨੇਕਾਂ ਨੂੰ ਆਤਮਕ ਮੰਡਲ ਦੇ ਹੁਲਾਰੇ ਦਿੱਤੇ। ਬਾਬਾ ਜੀ ਦੀ ਸ਼ੋਭ ਨਾਲ ਕਈ ਸੰਤ ਬਣੇ ਜੋ ਕਿ ਕਾਫੀ ਉੱਗੇ ਹੋਏ। ਉਦਾਹਰਣਾਂ ਮਾਤਰ ਕੁਝ ਨਾਮ ਆਪ ਜੀ ਨਾਲ ਸਾਂਝੇ ਕਰਦੇ ਹਾਂ। ਭਾਈ ਲਾਲ ਸਿੰਘ ਜੀ ਜੋ ਪਹਿਲਾਂ ਬਾਬਾ ਜੀ ਨਾਲ ਗਾਈਡ ਪਲਟਨ ਵਿੱਚ ਸਨ, ਪੈਨਸ਼ਨ ਲੈ ਕੇ ਆਪਣੇ ਅੰਤ ਪ੍ਰਿਅੰਤ ਬਾਬਾ ਜੀ ਦੇ ਡੇਰੇ ਅਤੁੱਟ ਸੇਵਾ ਕਰਦੇ ਹੋਏ ਇੱਕ ਉੱਚੀ ਬਿਰਤੀ ਵਾਲੇ ਬਣੇ। ਸੰਤ ਆਇਆ ਸਿੰਘ, ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ, ਸੰਤ ਹਰਨਾਮ ਸਿੰਘ, ਸੰਤ ਦਿਆਲ ਸਿੰਘ ਅਤੇ ਸੰਤ ਨਗੀਨਾ ਸਿੰਘ ਆਦਿ ਕਈ ਉੱਚੀਆਂ ਹਸਤੀਆਂ ਆਪ ਦੀ ਸ਼ੋਭ ਪ੍ਰਾਪਤ ਕਰਕੇ ਕਾਫੀ ਕਮਾਈ ਵਾਲੀਆਂ ਰੂਹਾਂ ਬਣੀਆਂ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਵਿੱਚ ਵੀ ਆਖਿਆ ਹੈ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕ ਕਾ ਸਹਿਜ ਸੁਭਾਓ। ਠੀਕ ਅਜਿਹੀ ਅਵਸਥਾ ਬਾਬਾ ਕਰਮ ਸਿੰਘ ਜੀ ਦੀ ਦੇਖਣ ਵਿੱਚ ਆਉਂਦੀ ਹੈ। ਪਿੱਛੇ ਲਿਖੇ ਕੁਝ ਹਾਲਾਤ ਤੋਂ ਸਪਸ਼ਟ ਹੁੰਦਾ ਹੈ ਕਿ ਬਾਬਾ ਜੀ ਨੇ ਨਾ ਕੇਵਲ ਮਿੱਤਰ ਭਾਵਨਾ, ਭਰੋਸਾ ਤੇ ਪ੍ਰੇਮ ਨਾਲ ਆਏ ਦਰਸ਼ਕਾਂ ਦੇ ਮਿਹਰ ਦੀ ਨਿਗਾਹ ਕੀਤੀ, ਸਗੋਂ ਪਠਾਣਾ ਜਿਹੇ ਵੈਰ, ਈਰਖਾ, ਦਵੈ ਦਾ ਭਾਵ ਰੱਖਣ ਵਾਲਿਆਂ ਵੱਲ ਉਸੀ ਮਿਹਰ ਦੀ ਨਜ਼ਰ ਨਾਲ ਦੇਖਿਆ। ਪਰ ਜਿਸ ਤਰ੍ਹਾਂ ਅਗਨੀ ਤੋਂ ਲੋਕਾਂ ਅਨੇਕ ਪ੍ਰਕਾਰ ਦੇ ਸੁੱਖ ਅਤੇ ਲਾਭ ਪ੍ਰਾਪਤ ਕੀਤੇ ਜਾ ਕਰਦੇ ਹਨ, ਮੂਰਖਾਂ ਲਈ ਉਹ ਅਗਨੀ ਦੁੱਖ ਤੇ ਹਾਨੀ ਦਾ ਕਾਰਨ ਵੀ ਬਣ ਜਾਂਦੀ ਹੈ। ਸੰਤ ਜਾਂ ਸਮਦਰਦੀ ਹੁੰਦੇ ਹਨ, ਵਾਹਿਗੁਰੂ ਜੀ ਦੀ ਕੁਦਰਤ ਹੀ ਉਲਟ ਪੈਂਦੀ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਪੂਰਨ ਸੱਚਾਈ ਹੈ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਕਈ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਕਿ ਈਰਖਾਵਾਦੀ ਲੋਕਾਂ ਨੇ ਬਾਬਾ ਜੀ ਦੀ ਮਹਿਮਾ ਨੂੰ ਨਾ ਸਮਝਦੇ ਹੋਏ ਉਹਨਾਂ ਦੀਆਂ ਚੜ੍ਹਦੀਆਂ ਕਲਾਂ ਵੇਖ ਕੇ ਸਾੜੇ ਵਿੱਚ ਆ ਜਾਂਦੇ ਸਨ। ਜਾਂ ਆਪਣੇ ਹੰਕਾਰ ਕਰਕੇ ਬਾਬਾ ਜੀ ਦੀ ਸ਼ਾਨ ਵਿਚ ਸਨਮੁਖ ਆ ਕੇ ਬੋਲ ਕਬੋਲ ਕਹਿ ਜਾਂਦੇ ਸਨ, ਜਾਂ ਕੋਈ ਆਪ ਦੀ ਨਿੰਦਾ ਵੀ ਕਰਦੇ ਸਨ ਤਾਂ ਬਾਬਾ ਜੀ ਚੁੱਪ ਹੀ ਰਹਿੰਦੀ ਸਨ। ਪਰ ਪਰਮੇਸ਼ਰ ਤਾਂ ਆਪਣੇ ਸੰਤਾਂ ਦੀ ਨਿੰਦਾ ਸਹਾਰ ਨਹੀਂ ਸਕਦਾ। ਅਜਿਹੇ ਮੂਰਖ ਆਪਣਾ ਕੀਤਾ ਪਾਉਂਦੇ ਹਨ ਅਤੇ ਮਨ ਦੇ ਸਰੀਰ ਕਰਕੇ ਅਤੇ ਅਤ ਦਾ ਦੁੱਖ ਪ੍ਰਾਪਤ ਕਰਦੇ ਹਨ। ਪਰ ਜਦ ਉਹ ਆਪਣੀ ਗਲਤੀ ਮਹਿਸੂਸ ਕਰਕੇ ਪਛਤਾਉਂਦੇ ਅਤੇ ਬਾਬਾ ਜੀ ਪਾਸ ਹਾਜ਼ਰ ਹੁੰਦੇ ਤਾਂ ਭੁੱਲ ਬਖਸ਼ੀ ਜਾਂਦੀ। ਜਦ ਕੋਈ ਆ ਕੇ ਆਪਣੀ ਭੁੱਲ ਬਾਬਾ ਜੀ ਪਾਸ ਪ੍ਰਗਟ ਕਰਦਾ ਤਾਂ ਇਹੀ ਉੱਤਰ ਮਿਲਦਾ ਕਿ ਅਸੀਂ ਤਾਂ ਤੈਨੂੰ ਪਹਿਲਾਂ ਕੁਝ ਵੀ ਨਹੀਂ ਆਖਿਆ, ਸਾਡੇ ਮਨ ਵਿਚ ਤਾਂ ਕੋਈ ਖਿਆਲ ਵੀ ਨਹੀਂ ਆਇਆ, ਨਾ ਕੋਈ ਗੱਲ ਯਾਦ ਰੱਖੀ। ਬਹੁਤ ਵਾਰ ਬੇਨਤੀ ਕਰਨ ਤੇ ਕਿ ਨਹੀਂ ਮਹਾਰਾਜ ਮੇਰੇ ਪਾਸੋਂ ਵੱਡੀ ਭੁੱਲ ਹੋਈ ਹੈ, ਤਾਂ ਬਾਬਾ ਜੀ ਆਖ ਦਿੰਦੇ ਸਨ ਕਿ ਅੱਛਾ ਵਾਹਿਗੁਰੂ ਮਿਹਰ ਕਰੇਗਾ, ਉਸ ਦਾ ਨਾਮ ਜਪੋ। ਕਿਸੇ ਕਿਸੇ ਨੂੰ ਡੇਰੇ ਵਿਚ ਕੁਝ ਦਿਨ ਸੇਵਾ ਕਰਨ ਵਾਸਤੇ ਵੀ ਆਖ ਦਿੰਦੇ। ਇਸ ਤਰ੍ਹਾਂ ਨਿੰਦਕ ਨਾ ਕੇਵਲ ਬਖਸ਼ੇ ਜਾਂਦੇ ਸਗੋਂ ਉਨ੍ਹਾਂ ਦਾ ਉਧਾਰ ਵੀ ਹੋ ਜਾਂਦਾ ਸੀ। ਇਕ ਵਾਰ ਹੋਤੀ ਮਰਦਾਨ ਦੀ ਪਲਟਨ ਦੇ ਇਕ ਅੰਗਰੇਜ਼ ਅਫਸਰ ਨੇ ਇਕ ਸਿੱਖ ਹਵਲਦਾਰ ਨੂੰ ਬਾਬਾ ਜੀ ਪਾਸ ਕੁਝ ਬੇਨਤੀ ਕਰਨ ਵਾਸਤੇ ਭੇਜਿਆ। ਬਾਬਾ ਜੀ ਉਸ ਗੱਲ ਨੂੰ ਸਵੀਕਾਰ ਨਾ ਕਰ ਸਕੇ। ਸੰਦੇਸ਼ਾ ਲਿਆਉਣ ਵਾਲੇ ਉਸ ਸਿੱਖ ਫੌਜੀ ਨੇ ਇਸ ਵਿਚ ਆਪਣੀ ਹੇਠੀ ਸਮਝੀ ਅਤੇ ਅਭਿਮਾਨ ਕਰਕੇ ਕੁਝ ਅਯੋਗ ਬਚਨ ਬਾਬਾ ਜੀ ਨੂੰ ਆਖ ਦਿੱਤੇ ਅਤੇ ਗੁੱਸਾ ਜ਼ਾਹਰ ਕਰਕੇ ਵਾਪਸ ਚਲਾ ਗਿਆ। ਬਾਬਾ ਜੀ ਉਸ ਦੇ ਕੁਬਚਨ ਸੁਣ ਕੇ ਚੁੱਪ ਹੀ ਰਹੇ। ਉਸ ਫੌਜੀ ਦਾ ਸਰੀਰ ਰੋਗੀ ਹੋ ਗਿਆ ਅਤੇ ਮਨ ਕਰਕੇ ਵੀ ਹਰ ਵੇਲੇ ਬੇਚੈਨ ਰਹਿਣ ਲੱਗਾ। ਕਸ਼ਟ ਇਤਨਾ ਵਧਿਆ ਕਿ ਮੰਜੇ ਤੋਂ ਉੱਠਣ ਯੋਗਾ ਨਾ ਰਿਹਾ ਅਤੇ ਪ੍ਰਤੀਤ ਕੀਤਾ ਕਿ ਹੁਣ ਉਸਦੀ ਮੌਤ ਨੇੜੇ ਆ ਪਹੁੰਚੀ ਹੈ। ਬਾਬਾ ਜੀ ਦੀ ਨਿਰਾਦਰੀ ਕੀਤੀ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗੀ। ਅੰਤ ਲਾਚਾਰ ਹੋ ਕੇ ਪਲਟਨ ਦੇ ਕੁਝ ਪ੍ਰੇਮੀ ਜੋ ਬਾਬਾ ਜੀ ਦੀ ਹਾਜ਼ਰੀ ਭਰਦੇ ਰਹਿੰਦੇ ਸਨ, ਉਨ੍ਹਾਂ ਨੂੰ ਆਪਣੇ ਪਾਸ ਬੁਲਵਾਇਆ ਅਤੇ ਬਾਬਾ ਜੀ ਪਾਸੋਂ ਭੁੱਲ ਬਖਸ਼ਾਉਣ ਲਈ ਉਸ ਵੱਲੋਂ ਬੇਨਤੀ ਕਰਨ ਵਾਸਤੇ ਆਖਿਆ। ਜਦ ਇਹ ਸਿੰਘ ਬਾਬਾ ਜੀ ਪਾਸ ਆਏ ਤਾਂ ਆਪ ਨੇ ਇਹੀ ਆਖਿਆ ਕਿ ਅਸੀਂ ਤਾਂ ਉਸ ਨੂੰ ਕੁਝ ਨਹੀਂ ਕਿਹਾ, ਨਾ ਉਦੋਂ ਸਾਡੇ ਮਨ ਵਿਚ ਕੋਈ ਗੱਲ ਸੀ ਅਤੇ ਨਾ ਹੁਣ ਹੈ, ਪਰ ਹੁਣ ਜੇ ਤੁਸੀਂ ਆਏ ਹੋ ਤਾਂ ਅਸੀਂ ਆਪਣੀ ਵੱਲੋਂ ਉਸ ਨੂੰ ਬਖਸ਼ ਦਿੱਤਾ। ਉਸ ਨੂੰ ਕਹੋ ਕਿ ਵਾਹਿਗੁਰੂ ਨਾਮ ਵਿਚ ਧਿਆਨ ਜੋੜੇ, ਹੁਣ ਉਸਦਾ ਅੰਤ ਨੇੜੇ ਹੈ, ਪਰ ਲੋਕ ਵਿਚ ਵੀ ਵਾਹਿਗੁਰੂ ਉਸ ਦੀ ਸਹਾਇਤਾ ਕਰੇਗਾ। ਬਾਬਾ ਜੀ ਦੀ ਹਿਰਦਾ ਰੂਪੀ ਭੂਮੀ ਤਾਂ ਵੈਰ ਤੋਂ ਉੱਕਾ ਹੀ ਰਹਿਤ ਸੀ। ਕਈ ਦੁਖੀ ਤਾਂ ਆਪ ਦੀ ਨਿਰਵੈਰਤਾ ਅਤੇ ਨਿਮਰਤਾ ਦੇਖ ਕੇ ਇਤਨਾ ਪ੍ਰਭਾਵਿਤ ਹੋ ਜਾਂਦੇ ਕਿ ਉਸ ਵੇਲੇ ਆਪ ਦੇ ਚਰਨਾਂ ਤੇ ਡਿੱਗ ਕੇ ਭੁੱਲ ਮੰਨ ਲੈਂਦੇ ਅਤੇ ਹਮੇਸ਼ਾ ਲਈ ਸ਼ਰਧਾਲੂ ਬਣ ਜਾਂਦੇ। ਬਾਬਾ ਕਰਮ ਸਿੰਘ ਜੀ ਦੇ ਜੀਵਨ ਦਾ ਅੰਤ ਦਾ ਸਮਾਂ। ਜਿਨ੍ਹਾਂ ਦੀ ਥੋੜੀ ਕਮਾਈ ਵੀ ਹੁੰਦੀ ਹੈ ਉਨ੍ਹਾਂ ਕਈਆਂ ਨੂੰ ਵੀ ਆਪਣੇ ਅੰਤ ਦੇ ਸਮੇਂ ਦਾ ਅਨੁਭਵ ਹੋ ਆਉਂਦਾ ਹੈ, ਪਰ ਬਾਬਾ ਜੀ ਤੇ ਤਾਂ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸੀ। ਆਪ ਨੇ ਕਈ ਦਿਨ ਪਹਿਲਾਂ ਸੰਗਤ ਵਿਚ ਇਹ ਗੱਲ ਪ੍ਰਗਟ ਕਰ ਦਿੱਤੀ ਸੀ ਕਿ ਅਸੀਂ ਹੁਣ ਇਹ ਚੋਲਾ ਤਿਆਗ ਦੇਣਾ ਹੈ। ਆਪਣੀ ਗੱਦੀ ਤੇ ਆਇਆ ਸਿੰਘ ਜੀ ਨੂੰ ਬਿਠਾਇਆ, ਜਿਨ੍ਹਾਂ ਦਾ ਅਸੀਂ ਪਹਿਲਾਂ ਜ਼ਿਕਰ ਆਪ ਜੀ ਨਾਲ ਕਰ ਚੁੱਕੇ ਹਾਂ। ਇਹ ਬਚਨ ਵੀ ਕੀਤਾ ਕਿ ਅੱਜ ਤੋਂ ਇਹ ਸਾਡਾ ਰੂਪ ਹੋਇਆ। ਉਸ ਸਮੇਂ ਉਨ੍ਹਾਂ ਨੂੰ ਇਕ ਦਸਤਾਰ ਵੀ ਦਿੱਤੀ ਅਤੇ ਬਚਨ ਕੀਤਾ ਕਿ ਇਨ੍ਹਾਂ ਦਾ ਤੇਜ ਪ੍ਰਤਾਪ ਸਾਡੇ ਨਾਲੋਂ ਵੀ ਵੱਧ ਹੋਵੇਗਾ। ਸੰਗਤ ਨੂੰ ਆਸ਼ੀਰਵਾਦ ਦਿੱਤੀ, ਫਿਰ ਆਪ ਨੇ ਪਾਲਕ ਵਿਚ ਬੈਠ ਕੇ ਡੇਰੇ ਤੋਂ ਚਾਲੇ ਪਾਏ। ਪਹਿਲੇ ਮਰਦਾਨ, ਫਿਰ ਅਕੋੜੇ ਤੇ ਉਥੋਂ ਚੱਲ ਕੇ ਫਿਰ ਸੈਦੂ ਪਿੰਡ ਆਪ ਜੀ ਪਹੁੰਚੇ। ਇੱਥੇ ਇਕ ਮਾਈ ਦੇਵਕੀ ਦੇ ਘਰ 12 ਦਿਨ ਠਹਿਰੇ। ਇਸ ਸਮੇਂ ਤੱਕ ਬਾਬਾ ਜੀ ਦੇ ਅੰਤ ਸਮੇਂ ਦੀ ਖ਼ਬਰ ਦੂਰ ਦੂਰ ਤੱਕ ਪਹੁੰਚ ਚੁੱਕੀ ਸੀ ਅਤੇ ਸੰਗਤਾਂ ਦੂਰ ਨੇੜੇ ਤੋਂ ਬਹੁ ਗਿਣਤੀ ਵਿਚ ਇਕੱਤਰ ਹੋ ਚੁੱਕੀਆਂ ਸਨ। 12ਵੇਂ ਦਿਨ ਸਵੇਰੇ ਆਪ ਨੇ ਸਾਰੀ ਸੰਗਤ ਨੂੰ ਫਤਿਹ ਬੁਲਾਈ, ਫਿਰ ਚਾਦਰਾ ਤਾਣ ਕੇ ਲੇਟ ਗਏ ਅਤੇ ਸਥੂਲ ਸਰੀਰ ਨੂੰ ਇਵੇਂ ਤਿਆਗ ਦਿੱਤਾ ਜਿਵੇਂ ਸੱਪ ਆਪਣੀ ਕੁੰਜ ਨੂੰ ਲਾਉਂਦਾ ਹੈ। ਸਰੀਰ ਤਿਆਗਣ ਤੋਂ ਪਹਿਲਾਂ ਬਾਬਾ ਜੀ ਨੇ ਹੁਕਮ ਕੀਤਾ ਸੀ ਕਿ ਸਾਡੇ ਸਰੀਰ ਦਾ ਸੰਸਕਾਰ ਨਾ ਕੀਤਾ ਜਾਵੇ, ਸੰਦੂਕ ਵਿਚ ਰੱਖ ਕੇ ਦਰਿਆ ਅਟਕ ਵਿਚ ਜਲ ਪ੍ਰਵਾਹ ਕੀਤਾ ਜਾਵੇ। ਸੋ ਸੰਗਤਾਂ ਨੇ ਇਸੇ ਤਰ੍ਹਾਂ ਕੀਤਾ। ਇਕ ਸੁੰਦਰ ਲੱਕੜੀ ਦਾ ਬਕਸਾ ਬਣਵਾਇਆ ਗਿਆ, ਉਸ ਵਿਚ ਮਖਮਲ ਦੇ ਬਸਤਰ ਵਿਛਾ ਕੇ ਬਾਬਾ ਜੀ ਦਾ ਪਵਿੱਤਰ ਸਰੀਰ ਉਸ ਵਿਚ ਰੱਖ ਕੇ ਸੰਗਤਾਂ ਅਟਕ ਦਰਿਆ ਵੱਲ ਲੈ ਤੁਰੀਆਂ। ਅਟਕ ਦਰਿਆ ਉਥੋਂ 25 ਮੀਲ ਤੇ ਸੀ। ਉਸ ਸਮੇਂ ਸੰਗਤ ਦੀ ਗਿਣਤੀ ਘੱਟੋ ਘੱਟ 20-25 ਹਜ਼ਾਰ ਹੋਵੇਗੀ। ਕੀਰਤਨ ਕਰਦੇ, ਸ਼ਬਦ ਪੜ੍ਹਦੇ, ਫੁੱਲ ਬਰਸਾਉਂਦੇ ਹੋਏ ਬੜੀ ਧੂਮਧਾਮ ਨਾਲ ਅਟਕ ਦਰਿਆ ਦੇ ਕੰਢੇ ਪਹੁੰਚੇ। ਅਰਦਾਸ ਸੋਧ ਕੇ ਬਕਸੇ ਨੂੰ ਦਰਿਆ ਦੇ ਮੱਧ ਵਿਚ ਲਿਜਾ ਕੇ ਜਲ ਸਪੁਰਦ ਕਰ ਦਿੱਤਾ ਗਿਆ, ਜੋ ਕਿ ਸੰਗਤਾਂ ਦੇ ਦੇਖਦੇ ਦੇਖਦੇ ਹੀ ਦਰਿਆ ਦੇ ਜਲ ਦੀਆਂ ਵਗਦੀਆਂ ਲਹਿਰਾਂ ਵਿਚ ਅਲੋਪ ਹੋ ਗਿਆ। ਇਸ ਤਰ੍ਹਾਂ ਦੁਨੀਆਂ ਦੀ ਖੇਡ ਖੇਲ ਕੇ ਬਾਬਾ ਕਰਮ ਸਿੰਘ ਜੀ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ। ਇਹ ਸੰਨ 1902 ਸੰਮਤ 1959 ਮਾਘ ਵਧੀ ਨਾਵੀਂ ਦੀ ਗੱਲ ਹੈ। ਸੈਦੋ ਪਿੰਡ ਵਿਚ ਜਿੱਥੇ ਬਾਬਾ ਜੀ ਨੇ ਸਰੀਰ ਤਾਗਿਆ ਸੀ ਉਥੇ ਇਕ ਅਸਥਾਨ ਵੀ ਬਣਾ ਦਿੱਤਾ ਗਿਆ ਅਤੇ ਹਰ ਸਾਲ ਮਾਘ ਵਧੀ ਨਾਵੀਂ ਨੂੰ ਉਥੇ ਸਮਾਗਮ ਵੀ ਹੁੰਦਾ ਰਿਹਾ। ਬਾਬਾ ਜੀ ਦੀ ਸਾਨੂੰ ਕੋਈ ਤਸਵੀਰ ਨਹੀਂ ਮਿਲ ਸਕੀ। ਸੁਣਿਆ ਜਾਂਦਾ ਹੈ ਕਿ ਬਾਬਾ ਜੀ ਤਸਵੀਰ ਉਤਾਰਨ ਤੋਂ ਵਰਜਦੇ ਸਨ।